ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦ ਆਨੰਦ ਮਨ ਦੇ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਆਉ ਮਨ ਬਿਰਤੀ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ ਹੈ ਕਿ ਜਿਹੜਾ ਮਨ ਆ ਕਈ ਜਨਮਾਂ ਤੋਂ ਤੜਫ ਰਿਹਾ, ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀਆਂ ਕਰਦਾ, ਹਾੜੇ ਕੱਢਦਾ, ਇਹ ਅਕਾਲ ਪੁਰਖ ਪਰਮਾਤਮਾ ਮੇਰੇ 'ਤੇ ਕਿਰਪਾ ਕਰੋ। ਬਾਣੀ 'ਚ ਆਪਾਂ ਪੜ੍ਹੀਏ ਤੇ ਗੁਰੂ ਸਾਹਿਬਾਨ ਲਿਖਦੇ ਆ, ਕਹਿੰਦੇ ਕਰਮਹੀਨ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ। ਇਹ ਆਤਮਾ ਉਹਨਾਂ ਜਨਮਾਂ ਦੇ ਅੰਦਰ ਫਿਰਦੀ ਹੋਈ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀਆਂ ਕਰਨ ਲੱਗੀ ਕਿ ਅਕਾਲ ਪੁਰਖ, ਇਹ ਪਰਮਾਤਮਾ ਕਿਰਪਾ ਕਰੋ ਵੀ ਤੁਹਾਡੇ 'ਚ ਲੀਨ ਹੋਣ ਦੀ ਮੇਰੀ ਵਾਰੀ ਕਦੋਂ ਆਵੇਗੀ। ਕਹਿੰਦੇ ਫਿਰ ਉਸ ਪਰਮਾਤਮਾ ਨੇ ਕਿਰਪਾ ਕੀਤੀ, ਤੁਮਰੀ ਕਿਰਪਾ ਤੇ ਮਾਨੁੱਖ ਦੇਵ ਪਈ ਹੈ। ਕਹਿੰਦੇ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਇਸ ਆਤਮਾ ਦੀ ਪੁਕਾਰ ਸੁਣੀ ਤੇ ਇਹਨੂੰ ਮਨੁੱਖ ਦਾ ਸਰੀਰ ਬਖਸ਼ਿਸ਼ ਦਿੱਤਾ। ਫਿਰ ਜਦੋਂ ਇਹਨੂੰ ਸਰੀਰ ਮਿਲਿਆ ਤੇ ਆਤਮਾ ਫਿਰ ਭਟਕਣ ਲੱਗ ਪਈ, ਕਦੀ ਕਿਤੇ ਕਦੀ ਕਿਤੇ ਸੰਸਾਰ ਦੇ ਵਿੱਚ ਖੁੱਭ ਗਈ। ਤੇ ਇਨਸਾਨ ਸਮਝਦਾ ਸੀ ਆਪਣੇ ਆਪ ਨੂੰ ਕਿ ਅਸੀਂ ਵੀ ਬਾਕੀ ਜਾਮਿਆਂ ਵਾਂਗ ਰਹੀ ਹਾਂ, ਜ਼ਿੰਦਗੀ ਗੁਜ਼ਾਰਨ ਆਏ ਹਾਂ, ਗੁਜ਼ਾਰ ਕੇ ਚਲੇ ਜਾਣਾ। ਪਰ ਫਿਰ ਉਸ ਅਕਾਲ ਪੁਰਖ ਪਰਮਾਤਮਾ ਨੇ ਹੀ ਇੱਕ ਐਸਾ ਰੂਪ ਧਾਰਨ ਕੀਤਾ ਜਿਹਨੂੰ ਅਸੀਂ ਗੁਰੂ ਕਹਿੰਦੇ ਹਾਂ। ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ ਨੂੰ ਸਮਝਾਉਣਾ ਕੀਤਾ, ਆਵਾਜ਼ ਮਾਰ ਕੇ ਕਿਹਾ ਇਸ ਮਨ ਨੂੰ, ਕਹਿਣ ਲੱਗੇ ਮਨਾ ਵਿਚਾਰ ਕਰ ਭਈ ਪ੍ਰਾਪਤ ਮਾਨੁੱਖ ਦੇਹੁਰੀਆ। ਕਹਿਣ ਲੱਗੇ ਮਨਾ ਦੇਖ ਤੇ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ, ਤੇ ਮਨ ਐਗਰੀ ਕਰਦਾ ਵੀ ਹੋ ਗਿਆ। ਤੇ ਫਿਰ ਇਹਨੂੰ ਗੁਰੂ ਜੀ ਪਤਾ ਕੀ ਕਹਿੰਦੇ, ਕਹਿੰਦੇ ਪਤਾ ਕਿਉਂ ਮਿਲਿਆ ਜੀ ਇਹ ਸਰੀਰ ਤੈਨੂੰ ਕਿਉਂ ਮਿਲਿਆ? ਕਹਿੰਦਾ ਪਤਾ ਨਹੀਂ। ਤੇ ਗੁਰੂ ਸਾਹਿਬਾਂ ਦੱਸਣ ਲੱਗੇ, ਕਹਿੰਦੇ ਗੋਬਿੰਦ ਦੇ ਮਿਲਣ ਕੀ ਹੈ? ਤੇਰੀ ਵਾਰੀ ਹੈ। ਕਹਿੰਦੇ ਇਹ ਮਨਾ ਉਸ ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਗਈ ਹੈ, ਜਿਹੜੀ ਵਾਰੀ ਲੱਭਦਾ ਸਾਂ ਮੰਗਦਾ ਸਾਂ ਉਹ ਵਾਰੀ ਆ ਗਈ, ਉਹ ਸਮਾਂ ਆ ਗਿਆ ਤੇ ਕਿਰਪਾ ਹੋ ਗਈ ਹੈ। ਤੇ ਇੱਦਾਂ ਕਰ ਕਿ ਹੁਣ ਤੂੰ ਮੇਰੇ ਕੋਲ ਵਿਆਹ ਕਰ, ਜਦੋਂ ਮੇਰੇ ਕੋਲ ਬੈਠੇਗਾ ਤੈਨੂੰ ਆਤਮਿਕ ਸੋਝੀ ਮਿਲੂਗੀ, ਆਤਮਿਕ ਗਿਆਨ ਮਿਲੂਗਾ। ਜਦੋਂ ਤੈਨੂੰ ਸੋਝੀ ਮਿਲੂਗੀ, ਆਤਮਿਕ ਗਿਆਨ ਮਿਲੂਗਾ, ਤੈਨੂੰ ਪਤਾ ਲੱਗੂਗਾ ਕਿ ਤੂੰ ਦੁਬਾਰਾ ਉਸ ਘਰ ਵਿੱਚ ਕਿਵੇਂ ਜਾ ਸਕਦਾ ਹੈ, ਦੁਬਾਰਾ ਆਪਣਾ ਉਹੀ ਰੂਪ ਕਿਵੇਂ ਬਣਾ ਸਕਦਾ ਹੈ। ਇਹ ਸਾਨੂੰ ਗੁਰੂ ਸਾਹਿਬਾਂ ਦੇ ਚਰਨਾਂ 'ਚੋਂ ਦਾਤ ਮਿਲਦੀ ਹੈ, ਪਰ ਮਿਲਦੀ ਉਹਨਾਂ ਨੂੰ ਹੈ ਜਿਹੜੇ ਗੁਰੂ ਦਾ ਪੱਲਾ ਫੜਦੇ ਆ। ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਬਸੰਤ ਦੀ ਰੁੱਤ ਚੱਲਦੀ ਪਈ ਹੈ। ਗੁਰੂ ਸਾਹਿਬਾਂ ਨੂੰ ਬਸੰਤ ਦੀ ਰੁੱਤ ਦੇ ਨਾਲ ਜੋੜ ਕੇ ਸਮਝਾਉਣਾ ਕਰਦੇ ਆ। ਦੇਖੋ ਕੀ ਕਹਿਣ ਲੱਗੇ, ਬਸੰਤ ਮਹਲਾ ਤੀਜਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕੀ ਸਮਝਾਉਂਦੇ ਆ, ਕਹਿੰਦੇ ਬਨਸਪਤ ਮੌਲੀ ਚੜਿਆ ਬਸੰਤ। ਕਹਿੰਦੇ ਉਹ ਬਣਾ ਧਿਆਨ ਕਰ, ਬਨਸਪਤ ਮੌਲੀ, ਬਨਸਪਤ ਕਿਹਨੂੰ ਕਹਿੰਦੇ ਆ? ਆਕਾਰ ਰੁੱਖ ਸਾਰੇ ਬਨਸਪਤੀ ਹੈ। ਤੇ ਗੁਰੂ ਸਾਹਿਬਾਂ ਕੀ ਕਹਿੰਦੇ, ਮੌਲੇ ਦਾ ਭਾਵ ਖਿੜਿਆ, ਕਹਿ ਲੱਗੇ ਬਸੰਤ ਦੀ ਰੁੱਤ ਆਈ ਆ। ਕਹਿੰਦੇ ਮਾਰ ਝਾਤੀ ਬਈ, ਔਰ ਜਿੰਨੇ ਬਨਸਪਤੀਆਂ ਨੇ ਸਾਰੇ ਖਿੜ ਪਏ, ਕਹਿੰਦਾ ਭਾਵ ਹਰੇ ਹੋ ਗਿਆ, ਉੱਗ ਪਿਆ, ਕਿੱਡੇ ਸੋਹਣੇ ਲੱਗਣ ਲੱਗ ਪਿਆ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਇਹ ਮਨ ਮੌਲਿਆ ਸਤਿਗੁਰੂ ਸੰਗ। ਹੁਣ ਵਿਚਾਰ ਦੇਣਾ ਆਪ ਜੀ ਨੇ ਵੀ ਜਦੋਂ ਰੁੱਤ ਵਧੀਆ ਆਈ ਤੇ ਜਿੰਨੇ ਬਨਸਪਤੀਆਂ ਸਾਰੀ ਖਿੜੇ ਚ ਆ ਗਈਆਂ, ਖਿੜ ਪਏ, ਹਰੇ ਹੋ ਗਏ। ਤੇ ਗੁਰੂ ਜੀ ਕਹਿਣ ਲੱਗੇ, ਮਨਾ ਇਹ ਗੱਲ ਯਾਦ ਰੱਖੀ, ਜਿਵੇਂ ਉਹਨਾਂ ਦੇ ਉੱਤੇ ਰੁੱਤ ਆਈ ਤੇ ਮੀਂਹ ਪਿਆ ਤੇ ਖਿੜ ਪਏ, ਕਹਿੰਦੇ ਭਾਈ ਇੱਦਾਂ ਤੇਰੇ ਤੇ ਵੀ ਰੁੱਤ ਆ ਗਈ। ਤੇ ਕੀ ਕਰ? ਕਹਿੰਦੇ ਇਹ ਮਨ ਮੌਲਿਆ ਸਤਿਗੁਰੂ ਸੰਗ। ਸਤਿਗੁਰੂ ਹੈ ਇੱਥੇ, ਸਤਿਗੁਰੂ ਕੀ ਹੈ? ਉਪਦੇਸ਼। ਸੰਘ ਕੀ ਹੈ? ਵਿਚਾਰ ਕਰਨਾ ਆਪ ਜੀ, ਸੰਘ ਕੀ ਹੈ? ਸੰਘ ਤੋਂ ਭਾਵ ਕੀ ਹੁੰਦਾ ਹੈ? ਦੋ ਜਾਣੇ ਇਕੱਠੇ ਰਹਿੰਦੇ ਆ, ਦੋ ਜਾਣੇ ਇਕੱਠੇ ਰਹਿੰਦੇ ਆ, ਇਕੱਠੇ ਖਾਂਦੇ ਪੀਂਦੇ ਆ, ਇਕੱਠੇ ਸੌਂਦੇ ਆ, ਇਕੱਠੇ ਹੀ ਕਿਤੇ ਜਾਂਦੇ ਆ, ਪਰ ਇੱਕ ਦੂਜੇ ਦੀ ਮੰਨਦੇ ਨਹੀਂ ਆ, ਇੱਕ ਦੂਜੇ ਦੀ ਮੰਨਦੇ ਨਹੀਂ। ਤੂੰ ਸੁਭਾਵਕ ਹੀ ਮੂੰਹ ਚੋਂ ਕੋਈ ਕਹਿ ਦਿੰਦਾ ਤੁਸੀਂ ਕਹਿੰਦੇ ਸੰਗੀ ਹੋ, ਪੁੱਛਿਆ ਕੀ ਹੈ ਤੁਸੀਂ ਕਿਸੇ ਦੀ ਮੰਨਦੇ ਨਹੀਂ, ਤੁਸੀਂ ਕਹਿੰਦੇ ਸੰਗੀ ਹੋ। ਇਹਦਾ ਮਤਲਬ ਇੱਕ ਦੂਜੇ ਦੀ ਮੰਨਣਾ ਹੀ ਸੰਗਿਆ। ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਕਹਿੰਦੇ ਇਹ ਮਨ ਮੌਲਿਆ ਸਤਿਗੁਰੂ ਸੰਗ, ਕਹਿੰਦਾ ਭਾਵ ਕੇ ਮਨਾ ਇਹ ਮਨ ਵੀ ਖੇੜੇ ਚ ਆ ਸਕਦਾ ਹੈ ਜੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਮੰਨ ਲਵੇ ਤੇ ਉਹਨੂੰ ਸਮਝ ਲਵੇ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਨੂੰ ਧਾਰਨ ਕਰ ਲਵੇ, ਐਗਰੀ ਹੋ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਆਹ ਕਹਿ ਰਿਹਾ ਮੈਂ ਕਰਨ ਲਈ ਤਿਆਰ ਹਾਂ, ਕਹਿੰਦੇ ਫਿਰ ਮਨ ਬਿਰਤੀ ਬਦਲ ਜਾਊਗੀ, ਕਿਹੜਾ ਆ ਜਾਊਗਾ। ਜਿੱਦਾਂ ਦੇਖ ਘਾਹ ਸੁੱਕਾ ਪਿਆ ਸੀ, ਧਰਤੀ ਸਾਰੀ ਬੰਜਰ ਪਈ ਸੀ, ਪਰ ਮੀਂਹ ਪੈਣ ਕਰਕੇ ਬਸੰਤ ਦੀ ਰੁੱਤ ਸੀ, ਸਾਰ ਚਪੇਰੇ ਹਰਿਆਲੀ ਹਰਿਆਲੀ ਹੋ ਗਈ। ਗੁਰੂ ਜੀ ਕਹਿਣ ਲੱਗੇ ਇਹੀ ਅਵਸਥਾ ਤੇਰੀ ਹੈ, ਠੀਕ ਹੈ। ਇੱਕ ਜਗ੍ਹਾ ਤੇ ਗੁਰੂ ਜੀ ਕਹਿੰਦੇ ਆ ਨਾਨਕ ਸੋਈ ਦਿਨ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਨਾਨਕ ਸੋਈ ਦਿਨ ਸੁਹਾਵੜਾ, ਦਿਨ ਕਿਹਨੂੰ ਕਹਿੰਦੇ ਆ, ਸਾਡਾ ਦਿਨ ਚੜਿਆ ਨਾ, ਇਹਨੂੰ ਦਿਨ ਨਹੀਂ ਕਹਿੰਦੇ ਬਾਣੀ ਚ, ਸਾਡਾ ਦਿਨ ਚੜਿਆ ਨਾ, ਇਹਦੀ ਗੱਲ ਨਹੀਂ ਕੀਤੀ ਇਸ ਪੰਕਤੀ ਅੰਦਰ। ਗੁਰੂ ਜੀ ਕਹਿਣ ਲੱਗੇ ਨਾਨਕ ਸੋਈ ਦਿਨਸ, ਦਿਨਸ ਦਾ ਭਾਵ ਕੀ ਸਵਾਸ, ਸਵਾਸ ਆਇਆ ਤੇ ਦਿਨ ਚੜਿਆ ਵੇਖਦੇ ਹਾਂ, ਜੇ ਸਵਾਸ ਹੀ ਨਹੀਂ ਆਇਆ ਤਾਂ ਆਪਾਂ ਦਿਨ ਚੜਿਆ ਕਿੱਥੋਂ ਵੇਖ ਲੈਣਾ। ਤੇ ਗੁਰੂ ਜੀ ਕਹਿਣ ਲੱਗੇ ਨਾਨਕ ਸੋਈ ਦਿਨਸ ਸੁਹਾਵੜਾ, ਕਹਿਣ ਲੱਗੇ ਉਹ ਸਵਾਸ ਸੋਹਣਾ ਆ, ਕਿਹੜਾ ਸਵਾਸ, ਜਿੱਤ ਪ੍ਰਭ ਆਵੇ ਚਿੱਤ, ਜਿਸ ਸਵਾਸ ਸਾਨੂੰ ਪਰਮਾਤਮਾ ਚੇਤੇ ਆਉਂਦਾ, ਕਹਿੰਦੇ ਉਹ ਸਵਾਸ ਸੋਹਣਾ ਆ। ਜਿੱਤ ਦਿਨ ਵਿਸਰੇ ਪਾਰ ਬ੍ਰਹਮ, ਫਿਕਤ ਭਲੇਰੀ ਰੁੱਤ। ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਜਿੱਤ ਦਿਨ ਵਿਸਰੇ ਪਾਰ ਬ੍ਰਹਮ, ਕਹਿੰਦੇ ਜਿਸ ਸਵਾਸ ਦੇ ਅੰਦਰ ਪਰਮਾਤਮਾ ਹੀ ਭੁੱਲ ਜਾਵੇ, ਉਹਦੀ ਯਾਦ ਨਾ ਆਵੇ, ਨਾਮ ਸਿਮਰਨ ਨਾ ਹੋਵੇ। ਤੇ ਗੁਰੂ ਜੀ ਕਹਿਣ ਲੱਗੇ ਫਿੱਟ ਭਲੇਰੀ ਰੁੱਤ, ਫਿੱਟ ਲਾਣਤ ਹੈ, ਭਲੇਰੀ ਚੰਗੀ ਭਲੀ, ਰੁੱਤ ਫਿਰ ਮੌਸਮ। ਤੇ ਮੌਸਮ ਕੀ ਹੈ, ਆਪ ਜੀ ਧਿਆਨ ਦੇਣਾ, ਮੌਸਮ ਦਾ ਮਤਲਬ ਕੀ ਹੈ, ਰੁੱਤ ਅੱਖਰ ਕਿਉਂ ਵਰਤਿਆ ਇੱਥੇ ਗੁਰੂ ਜੀ ਨੇ, ਕਹਿੰਦੇ ਭਾਵੇਂ ਤੈਨੂੰ ਇਹ ਚੰਗੀ ਰੁੱਤ ਮਿਲੀ ਆ, ਤੈਨੂੰ ਚੰਗਾ ਸਮਾਂ ਮਿਲਿਆ ਹੈ ਪਰਮਾਤਮਾ ਚ ਲੀਨ ਹੋਣ ਲਈ, ਪਰ ਕਹਿੰਦੇ ਸਮਾਂ ਵੀ ਬੇਕਾਰ ਆ ਜੇ ਤੂੰ ਇਸ ਸਮੇਂ ਦੇ ਅੰਦਰ ਇਹਨਾਂ ਸਵਾਸਾਂ ਚ ਨਾਮ ਸਿਮਰਨ ਨਹੀਂ ਕਰਦਾ, ਕਹਿੰਦੇ ਬੇਕਾਰ ਆ। ਲਾਣਤਾਂ ਕਹਿੰਦੇ ਦੇਖੋ ਫਿੱਟ ਭਲੇਰੀ ਰੁੱਤ, ਕਹਿੰਦੇ ਇਸ ਰੁੱਤ ਨੂੰ ਇਸ ਸਮੇਂ ਨੂੰ ਲਾਣਤਾ ਆ ਜੇ ਤੂੰ ਇਸ ਸਮੇਂ ਦੇ ਅੰਦਰ ਵੀ ਉਸ ਪਰਮਾਤਮਾ ਨੂੰ ਭੁੱਲ ਕੇ ਬੈਠਾ, ਤੈਨੂੰ ਚੇਤੇ ਹੀ ਨਹੀਂ ਹੈ, ਤੈਨੂੰ ਯਾਦ ਹੀ ਨਹੀਂ ਹੈ। ਤਾਂ ਗੁਰੂ ਜੀ ਆਪ ਜੀ ਨੂੰ ਕਹਿਣ ਲੱਗੇ ਭਾਈ ਗੱਲ ਸੁਣ, ਜਦੋਂ ਤੂੰ ਗੁਰੂ ਦਾ ਸੰਗ ਕਰੇਗਾ, ਜਿੱਦਾਂ ਪਾਣੀ ਨੇ ਸੰਗ ਕੀਤਾ ਧਰਤੀ ਦਾ ਤੇ ਧਰਤੀ ਹਰੀ ਭਰੀ ਹੋ ਗਈ, ਘਾਹ ਉੱਗ ਗਿਆ, ਜਿੱਦਣ ਤੇਰੀ ਮਨ ਬਿਰਤੀ ਸੰਗ ਕਰੇਗੀ ਗੁਰੂ ਦਾ, ਤੇ ਤੇਰੇ ਅੰਦਰ ਖੇੜਾ ਆ ਜਾਏਗਾ, ਕਹਿੰਦਾ ਭਾਵ ਤੇਰੇ ਅੰਦਰ ਵੀ ਚਾਹ ਪੈਦਾ ਹੋਏਗਾ, ਤੇਰੇ ਅੰਦਰ ਵੀ ਪ੍ਰਕਾਸ਼ ਪੈਦਾ ਹੋਏਗਾ, ਠੀਕ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਤੁਮ ਸਾਚ ਧਿਆਵੋ ਮੁਗਧ ਮਨਾ। ਮੁਗਧ ਕਹਿੰਦੇ ਮੂਰਖ ਨੂੰ, ਕਹਿੰਦੇ ਉਹ ਮੇਰਿਆ ਮੂਰਖ ਮਨਾ, ਤੁਮ ਸਾਚ ਧਿਆਵੋ, ਸੱਚ ਕੀ ਆ, ਸਦਾ ਕਾਇਮ ਰਹਿਣ ਵਾਲਾ, ਕੌਣ ਹੈ ਉਹ ਅਕਾਲ ਪੁਰਖ ਪਰਮਾਤਮਾ। ਕਹਿਣ ਲੱਗੇ ਤੂੰ ਇਸ ਰੁੱਤ ਦੇ ਅੰਦਰ, ਇਸ ਮੌਸਮ ਦੇ ਅੰਦਰ, ਇਸ ਸਰੀਰ ਦੇ ਅੰਦਰ ਕੀ ਕਰ, ਤੁਮ ਸਾਚ ਧਿਆਵੋ ਮੁਗਧ ਮਨਾ, ਕਹਿੰਦੇ ਮੇਰੇ ਮੂਰਖ ਮਨਾ, ਤੂੰ ਕੇਵਲ ਤਾਂ ਕੇਵਲ ਜਿਹੜਾ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ, ਉਹਦੀ ਅਰਾਧਨਾ ਕਰਿਆ ਕਰ, ਉਹਦਾ ਧਿਆਨ ਧਰਿਆ ਕਰ। ਇਹ ਨਹੀਂ, ਹੁਣ ਦੇਖੋ ਆਪਾਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਜਦੋਂ ਆਪਾਂ ਬਾਣੀ ਪੜ੍ਹਨ ਡੇ ਹੁੰਦੇ ਨਾ, ਤੇ ਆਪ ਜੀ ਨੇ ਵਿਚਾਰ ਕੇ ਦੇਖਣਾ, ਪੜ੍ਹਨ ਬਾਣੀ ਡੇ ਹੁੰਦੇ, ਸਾਡਾ ਤਾਂ ਧਿਆਨ ਸਾਡਾ ਸੰਸਾਰ ਵੱਲ ਹੁੰਦਾ, ਸੰਸਾਰ ਦੀ ਝੂਠੀ ਮੰਗ ਵੱਲ ਹੁੰਦਾ ਵੀ ਫਲਾਣਾ ਕੰਮ ਤੇ ਮੇਰਾ ਬਣ ਹੀ ਨਹੀਂ ਰਿਹਾ। ਤੇ ਗੁਰੂ ਸਾਹਿਬ ਨੇ ਕਹਿੰਦੇ ਭਾਈ ਗੱਲ ਸੁਣ, ਇਹ ਝੂਠੇ ਧੰਦਿਆਂ ਵੱਲ ਸੰਸਾਰ ਵੱਲ ਧਿਆਨ ਨਹੀਂ ਲਾਉਣਾ, ਜਦੋਂ ਗੁਰਬਾਣੀ ਪੜ੍ਹਨੀ ਆ ਤੇ ਹਿਰਦੇ ਦੇ ਅੰਦਰ ਤੈਨੂੰ ਯਾਦ ਕੇਵਲ ਤਾਂ ਕੇਵਲ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੋਣੀ ਚਾਹੀਦੀ ਹੈ, ਉਸ ਅਕਾਲ ਪੁਰਖ ਦੀ ਹੋਣੀ ਚਾਹੀਦੀ ਹੈ, ਉਹਦੇ ਵੱਲ ਧਿਆਨ ਹੋਣਾ ਚਾਹੀਦਾ, ਸੰਸਾਰ ਵੱਲ ਨਹੀਂ। ਕਿਉਂਕਿ ਇਸ ਸੰਸਾਰ ਦੇ ਵਿੱਚੋਂ ਕੋਈ ਵੀ ਚੀਜ਼ ਤੇਰੇ ਨਾਲ ਜਾਣ ਵਾਲੀ ਨਹੀਂ, ਤੇਰਾ ਕੋਈ ਸੰਗੀ ਨਹੀਂ ਹੈ, ਇਹ ਸਭ ਘੜੀ ਪਲ ਦੇ ਸੰਗੀ ਹੈ, ਹੈ ਨਾ। ਆਪ ਜੀ ਵਿਚਾਰ ਕੇ ਦੇਖੋ, ਹਰ ਚੀਜ਼ ਨੂੰ ਵਿਚਾਰ ਕੇ ਦੇਖੋ। ਕਹਿੰਦੇ ਗੁਰੂ ਜੀ ਕਹਿੰਦੇ ਸੰਗ ਸਖਾ ਸਭ ਤਜ ਗਏ ਕਹੁ ਨਨਬਿਓ ਸਾਥ, ਕਹੁ ਨਾਨਕ ਹੈ ਬਿਪਤ ਮੈਂ ਟੇਕ ਏਕ ਰਘੁਨਾਥ। ਦੇਖਿਓ ਹੁਣ ਸੰਗ ਸਖਾ ਸਭ ਤਜ ਗਏ, ਸੰਗ ਸਖਾ ਕਿਹਨੂੰ ਕਹਿੰਦੇ, ਆਪਾਂ ਕਹਿੰਦੇ ਭੈਣ ਭਰਾ, ਗੁਰੂ ਪਿਆਰਿਓ ਗੱਲ ਭੈਣ ਭਰਾ ਦੀ ਨਹੀਂ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਇੱਕ ਜਗ੍ਹਾ ਤੋਂ ਹੋਰ ਪੰਕਤੀ ਆਉਂਦੀ ਹੈ, ਕਹਿੰਦੇ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ। ਉਹ ਪਹਿਲੇ ਕਹਿ ਕੇ ਕਹਿੰਦੇ ਕਾਹਦੀ ਮਾਂ ਕਾਹਦਾ ਬਾਪ ਤੇ ਨਾਮ ਮਾਤਰ ਝੂਠੇ ਸਾਖ ਨੇ, ਹੁਣ ਇੱਥੇ ਫਿਰ ਕਹਿਣ ਡਿਆ ਸੰਗ ਸਖਾ ਸਭ ਤੱਜ ਕੇ ਕਹੁ ਨਨਬਿਓ ਸਾਧ। ਹੁਣ ਧਿਆਨ ਦੇਣਾ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸੰਘ ਸਕਾ ਸਾਡੇ ਕੌਣ ਨੇ? ਕੋਈ ਇਨਸਾਨ ਸੀ ਤੇ ਰਾਤ ਨੂੰ ਨਾ ਉਹਨੇ ਕਿਸੇ ਨੂੰ ਗਾਲਾਂ ਕੱਢ ਦਿੱਤੀਆਂ ਕਿਤੇ, ਜਦੋਂ ਗਾਲਾਂ ਕੱਢ ਦਿੱਤੀਆਂ ਤੇ ਸਵੇਰੇ ਨਾ ਆਪਣੇ ਘਰੋਂ ਨਿਕਲਿਆ, ਗਲੀ ਚ ਜਦੋਂ ਬਾਹਰ ਨਿਕਲਿਆ ਨਾ ਤੋ ਜਿਹਨੂੰ ਗਾਲਾਂ ਕੱਢੀਆਂ ਸੀ ਉਹ ਪੰਜ ਸੱਤ ਬੰਦੇ ਲੈ ਕੇ ਆ ਗਿਆ, ਡਾਂਗਾਂ ਫੜੀਆਂ, ਪੰਜ ਸੱਤ ਬੰਦੇ ਲੈ ਕੇ ਆ ਗਿਆ। ਜਦੋਂ ਬੰਦੇ ਲੈ ਕੇ ਆ ਤੇ ਬਾਹਰ ਨਿਕਲ ਕੇ ਵੇਖਿਆ ਇਹਨੇ ਵੀ ਉਹ ਪੰਜ ਸੱਤ ਦਸ ਜਣੇ ਇਕੱਠੇ ਨੇ, ਤੇ ਇਹਨੇ ਪਛਾਣ ਲਿਆ ਵੀ ਤੇ ਉਹੀ ਬੰਦੇ ਜਿਹਨਾਂ ਨੂੰ ਰਾਤੀ ਗਾਲਾਂ ਕੱਢੀਆਂ ਸੀ, ਬੰਦੇ ਇਕੱਠੇ ਹੋ ਕੇ ਆ ਗਏ। ਇਹਦੀਆਂ ਅੱਖਾਂ ਨੇ ਵੇਖ ਕੇ ਪਹਿਚਾਣ ਲਿਆ ਤੇ ਦਿਮਾਗ ਨੇ ਹੁਕਮ ਲਾ ਤਾ ਲੱਤਾਂ ਨੂੰ। ਕੀ ਹੁਕਮ ਲਾਇਆ? ਕਹਿੰਦੇ ਭੱਜੋ, ਲੱਤਾਂ ਲੈ ਕੇ ਭੱਜ ਉੱਠੀਆਂ, ਲੱਤਾਂ ਲੈ ਕੇ ਭੱਜ ਉੱਠੀਆਂ, ਦੌੜ ਲਾ ਲਈ ਇਹਨੇ। ਜਦੋਂ ਭੱਜ ਉੱਠੀਆਂ ਉਹ ਵੀ ਮਗਰ ਭੱਜ ਪਏ, ਉਹਨਾਂ ਭੱਜਣਾ ਸੀ ਮਗਰ। ਜਦੋਂ ਉਹ ਵੀ ਮਗਰ ਭੱਜ ਪਏ, ਉਹ ਜ਼ਿਆਦਾ ਜਾਣੇ ਸੀ, ਉਹ ਕੋਈ ਇੱਧਰ ਨੂੰ ਹੋ ਗਿਆ, ਕੋਈ ਇੱਧਰ ਨੂੰ ਹੋ ਗਿਆ, ਸਾਰੀਆਂ ਗਲੀਆਂ 'ਚ ਘੇਰੇ ਪਾ ਲਏ ਉਹਨਾਂ ਨੇ। ਜਦੋਂ ਘੇਰੇ ਪਾ ਲਏ ਨਾ ਤੇ ਕੀ ਹੋਇਆ? ਉਹ ਫੜਨ ਲੱਗੇ, ਡਾਂਗ ਮਾਰਨ ਲੱਗੇ। ਜਦੋਂ ਡਾਂਗ ਮਾਰਨ ਲੱਗੇ ਤੇ ਹੱਥ ਉੱਠ ਗਏ ਇਹਦੇ, ਆਪ ਜੀ ਨੇ ਦੇਖਿਆ ਬਾਹਾਂ ਐਂ ਕਰ ਦਿੰਦਾ ਬੰਦਾ ਉਸ ਵੇਲੇ, ਠੀਕ ਹੈ। ਜਦੋਂ ਇਹ ਹੱਥ ਉੱਠ ਕੇ ਬਚਾਉਣ ਲਈ ਤੇ ਜ਼ਬਾਨ ਰੌਲਾ ਪਾਉਣ ਲੱਗ ਪਈ, ਬਚਾਓ 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 ਰੌਲਾ ਪਾਉਣ ਲੱਗ ਪਈ। ਆਓ ਫਿਰ ਧਿਆਨ ਦਿਓ ਇਹ ਪੰਕਤੀ ਕਿਹੜੇ ਵੇਲੇ ਲਿਖੀ ਹੈ? ਸੰਘ ਸਖਾ ਸਭ ਤੱਜ ਕੇ ਕਹੂ ਨਾ ਨਿਭਿਓ ਸਾਥ, ਮਨ ਨੂੰ ਕਿਹਾ ਕਹਿੰਦੇ ਮਨਾ ਇਹ ਤੇਰੇ ਅੰਗ ਸਨ, ਤੇਰੇ ਸੰਗੀ ਸੀ, ਤੇਰੇ ਸਕੇ ਸੀ, ਤੇਰੇ ਨਾਲ ਰਹਿੰਦੇ ਸੀ 24 ਘੰਟੇ। ਦੇਖ ਲਾ ਉਹ ਤੈਨੂੰ ਬੰਦੇ ਕੁੱਟਣ ਆਏ ਤੇ ਤੇਰੀਆਂ ਅੱਖਾਂ ਨੇ ਵੇਖ ਕੇ ਪਛਾਣ ਲਿਆ ਤੇ ਲੱਤਾਂ ਭੱਜ ਉੱਠੀਆਂ ਤੇ ਬਾਹਾਂ ਨੇ ਵਾਰ ਤੋਂ ਬਚਾ ਲਿਆ, ਜ਼ਬਾਨ ਨੇ ਰੌਲਾ ਪਾਤਾ ਫੜ ਕੇ ਵੀ ਬਚਾ ਦਿਓ। ਕਹਿੰਦਾ ਹਾਂਜੀ। ਕਹਿੰਦੇ ਪਰ ਜਦੋਂ ਜਮਦੂਤ ਲੈਣ ਆਏ ਕਿੱਥੇ ਤੇਰੀਆਂ ਅੱਖਾਂ? ਵੇਖ ਕੇ ਦੱਸਿਆ ਕਿਉਂ ਨਹੀਂ ਵੀ ਸਾਹਮਣੇ ਜਮਦੂਤ ਤੁਰੇ ਆਉਂਦੇ ਨੇ ਹੈਂ, ਤੇ ਕਿੱਥੇ ਬਈ ਤੇਰੀਆਂ ਲੱਤਾਂ? ਉਹਨਾਂ ਭਜਾਇਆ ਕਿਉਂ ਨਹੀਂ? ਸੱਚ ਉਹ ਲੱਤਾਂ ਭਜਦੀਆਂ? ਲੱਤਾਂ ਨੇ ਭਜਾਇਆ ਕਿਉਂ ਨਹੀਂ? ਹੁਣ ਕੰਨਾਂ ਨਾਲ ਆਵਾਜ਼ਾਂ ਸੁਣਦਾ ਸੀ ਵੀ ਕਿਹੜੇ ਪਾਸੇ ਨੂੰ ਰਾਹ ਬਦਲ ਲੈਂਦੇ ਆ। ਕਹਿੰਦੇ ਕਿੱਥੇ ਤੇਰੇ ਕੰਨ? ਉਹਨਾਂ ਨੇ ਤੈਨੂੰ ਜਮਦੂਤਾਂ ਦੀਆਂ ਆਵਾਜ਼ਾਂ ਸੁਣਾਈਆਂ ਕਿਉਂ ਨਹੀਂ? ਜਦੋਂ ਪਾਉਣ ਲੱਗੇ ਸੰਗਲ ਕਿੱਥੇ ਤੇਰੀਆਂ ਬਾਹਾਂ? ਉਹਨਾਂ ਨੇ ਵਾਰ ਤੋਂ ਬਚਾਇਆ ਕਿਉਂ ਨਹੀਂ? ਉਹ ਕਿੱਥੇ ਤੇਰੀ ਜ਼ਬਾਨ? ਉਹਨੇ ਰੌਲਾ ਪਾਇਆ ਕਿਉਂ ਨਹੀਂ? ਸੱਚਿਆ ਜ਼ਬਾਨ ਨੇ ਰੌਲਾ ਪਾਇਆ ਉਸ ਵੇਲੇ ਕਿ ਮੈਨੂੰ ਬਚਾ ਦਿਓ ਬਚਾ ਦਿਓ ਬਚਾ ਦਿਓ? ਕਿਹੜੀ ਗੱਲੋਂ? ਉਹ ਗੁਰੂ ਜੀ ਨੇ ਉਸ ਸਮੇਂ ਨੂੰ ਲਿਖਿਆ, ਸੰਘ ਸਖਾ ਸਭ ਤੱਜ ਕੇ ਕਹੂ ਨਾ ਨਿਭਿਓ ਸਾਥ। ਕਹਿੰਦੇ ਵੀ ਇਹ ਸਰੀਰ ਦਾ ਕੱਲਾ ਕੱਲਾ ਅੰਗ ਤੇਰਾ ਸੰਗੀ ਸੀ, ਤੇਰੇ ਹੁਕਮ 'ਚ ਰਹਿੰਦਾ ਸੀ, ਜੋ ਤੂੰ ਮਨਾ ਕਹਿੰਦਾ ਸਾ ਕਰਦੇ ਸੀ। ਕਹਿੰਦੇ ਹੁਣ ਕਿੱਥੇ ਗਏ? ਹੁਣ ਤੇ ਕੋਈ ਤੇਰੇ ਨਾਲ ਤੁਰਿਆ ਹੀ ਨਹੀਂ। ਕਹੋ ਨਾਨਕ ਐ ਬਿਪਤ ਮੈਂ। ਗੁਰੂ ਜੀ ਕਹਿਣ ਲੱਗੇ ਸ ਮਨ ਨੂੰ, ਕਹਿੰਦੇ ਪੈ ਗਈ ਬਿਪਤਾ? ਕਹਿੰਦਾ ਕਾਹਦੀ? ਜਾਂਦੇ ਹੋ ਬਿਪਤਾ ਪੈ ਗਈ? ਕੈਸੀ ਬਿਪਤਾ ਪੈ ਗਈ? ਕਿ ਜਦੋਂ ਸਰੀਰ ਦੇ ਅੰਦਰ ਸੀ ਉਦੋਂ ਸੰਸਾਰ ਦਾ ਸੀ, ਜਦੋਂ ਸਰੀਰ ਦੇ ਅੰਦਰ ਤੇ ਸੰਸਾਰ ਦਾ ਸੀ ਤੇ ਜਦੋਂ ਸਰੀਰ ਛੱਡਣਾ ਉਦੋਂ ਨਿਰੰਕਾਰ ਦਾ ਹੋਣਾ ਚਾਹੀਦਾ ਸੀ ਇਹ ਮਨ, ਤੇ ਗੁਰੂ ਜੀ ਕਹਿੰਦੇ ਬਿਪਤਾ ਪੈ ਗਈ? ਨਾ ਰਿਹਾ ਸੰਸਾਰ ਦਾ ਤੇ ਨਾ ਹੀ ਹੋ ਸਕਿਆ ਨਿਰੰਕਾਰ ਦਾ। ਬਿਪਤਾ ਪੈ ਗਈ ਕਿ ਨਹੀਂ ਪੈ ਗਈ? ਕਹਿੰਦੇ ਕਹੋ ਨਾਨਕ ਐ ਬਿਪਤ ਮੈਂ। ਕਹਿੰਦੇ ਬਿਪਤਾ ਪੈ ਗਈ, ਤੇ ਇਸ ਬਿਪਤਾ ਦੇ ਕੌਣ ਕੱਢ ਸਕਦਾ ਸੀ? ਟੇਕ ਏਕ ਰਘੁਨਾਥ, ਟੇਕ ਦਾ ਭਾਵ ਆਸਰਾ, ਏਕ ਦਾ ਭਾਵ ਨਾਮ, ਰਘੁਨਾਥ ਦਾ ਭਾਵ ਪਰਮਾਤਮਾ। ਗੁਰੂ ਜੀ ਮਨ ਨੂੰ ਕਹਿੰਦੇ, ਕਹਿੰਦੇ ਮਨਾ ਫਿਰ ਪੱਲੇ ਬੰਨ। ਕਹਿੰਦੇ ਇਸ ਬਿਪਤਾ ਚੋਂ ਕੱਢਣ ਵਾਲਾ ਕੇਵਲ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਹੀ ਹੈ, ਹੋਰ ਇਸ ਬਿਪਤਾ ਚੋਂ ਕੋਈ ਨਹੀਂ ਕੱਢ ਸਕਦਾ। ਇਹ ਗੱਲ ਸੱਚ ਜੇ ਸਾਨੂੰ ਇਸ ਬਿਪਤਾ ਚੋਂ ਕੋਈ ਨਹੀਂ ਕੱਢ ਸਕਦਾ ਸਵਾਏ ਨਾਮ ਤੋਂ, ਸਵਾਏ ਸਿਮਰਨ ਤੋਂ। ਇੱਥੇ ਫਿਰ ਗੁਰੂ ਜੀ ਲਿਖਦੇ, ਤੁਮ ਸਾਚ ਧਿਆਵੋ ਮੁਗਧ ਮਨਾ, ਤਾਂ ਸੁੱਖ ਪਾਵੋ ਮੇਰੇ ਮਨਾ। ਕਹਿੰਦੇ ਵੀ ਜੇ ਤੇ ਤੂੰ ਕੇਵਲ ਤਾਂ ਕੇਵਲ ਆਪਣੇ ਅੰਦਰ ਉਸ ਕਾਇਮ ਰਹਿਣ ਵਾਲੇ ਨੂੰ ਪਰਮਾਤਮਾ ਨੂੰ ਧਿਆਉਂਦਾ ਆ, ਯਾਦ ਕਰਦਾ ਆ, ਤੇ ਤਾਂ ਤੈਨੂੰ ਕੁਝ ਲੱਭ ਸਕਦਾ। ਕਹਿੰਦਾ ਕੀ ਲੱਭ ਸਕਦਾ? ਕਹਿੰਦਾ ਤਾਂ ਸੁੱਖ ਪਾਵੋ ਮੇਰੇ ਮਨਾ। ਕਹਿੰਦਾ ਇਹ ਮੇਰੇ ਮਨ, ਫਿਰ ਤੂੰ ਸੁੱਖ ਦੀ ਪ੍ਰਾਪਤੀ ਕਰ ਸਕਦਾ। ਕਿਹੜਾ ਸੁੱਖ? ਵਿਚਾਰ ਕਰਨਾ, ਕਿਹੜਾ ਸੁੱਖ? ਸੁੱਖ ਕੋ ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਤਾਂ ਸੁੱਖ ਨਹੀਂ ਹੈ। ਜੇ ਕੋਈ ਬੰਦਾ ਕਹੇ ਨਾ ਫਲਾਣਾ ਬੰਦਾ ਬੜਾ ਸੁਖੀ ਹੈ, ਬੜੀਆਂ ਗੱਡੀਆਂ ਬੜੀ ਕੋਠੀਆਂ, ਜ਼ਮੀਨ ਬੜੀ ਉਹਦੇ ਕੋਲ ਹੈ, ਭਾਈ ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਸੁੱਖ ਨਹੀਂ ਹੈ। ਅਸਲੀ ਸੁੱਖ ਕਿਹਨੂੰ ਕਹਿੰਦੇ ਆ? ਆਤਮਿਕ ਆਨੰਦ ਨੂੰ ਕਹਿੰਦੇ ਆ। ਜੇ ਆਤਮਿਕ ਆਨੰਦ ਹੈ ਤੇ ਕੋਈ ਸੁਖੀ ਹੈ। ਜਿਹਦੇ ਕੋਲ ਆਤਮਿਕ ਆਨੰਦ ਨਹੀਂ ਹੈ, ਧਨ ਦੌਲਤ ਜਿੰਨੀ ਮਰਜ਼ੀ ਹੋਵੇ ਕਦੇ ਸੁਖੀ ਨਹੀਂ ਹੋ ਸਕਦਾ। ਸੋ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਤਾਂ ਸੁੱਖ ਪਾਵੇ ਮੇਰੇ ਮਨਾ। ਕਹਿੰਦੇ ਜੇ ਤੂੰ ਉਸ ਸੱਚੇ ਪਰਮਾਤਮਾ ਨੂੰ ਧਿਆਉਣਾ, ਉਹਦੇ ਵੱਲ ਧਿਆਨ ਲਾਉਣਾ, ਤੇ ਤਾਂ ਤੂੰ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਸਕਦਾ। ਉਹਦੇ ਧਿਆਉਣ ਤੋਂ ਬਗੈਰ ਤੂੰ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ, ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ ਉਹਦੇ ਨਾਮ ਤੋਂ ਬਗੈਰ। ਉਹਦੇ ਵੱਲ ਧਿਆਨ ਲਾਉਣ ਤੋਂ ਬਗੈਰ। ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿ ਲੱਗੇ ਇੱਦਾਂ ਦੀ ਮਨਬਿਰਤੀ ਬਣਾ, ਇਤ ਮਨ ਮੌਲਿਆ ਭਇਆ ਆਨੰਦ। ਇਤ ਮਨ ਮੌਲਿਆ, ਧਿਆਨ ਦੇਣਾ, ਕਹਿੰਦੇ ਜੇ ਇਸ ਸ਼ਬਦ ਦੇ ਨਾਲ, ਇਸ ਢੰਗ ਦੇ ਨਾਲ ਸਾਡਾ ਮਤ ਜਿਹੜਾ ਮਨ ਆ ਮੌਲਿਆ ਜਾਵੇ, ਖਿੜ ਜਾਵੇ, ਇਸ ਪਾਸੇ ਲੱਗ ਜਾਵੇ ਤੇ ਕੀ ਹੋਏਗਾ? ਭਇਆ ਆਨੰਦ। ਕਹਿੰਦੇ ਫਿਰ ਤੇ ਆਨੰਦ ਦੀ ਪ੍ਰਾਪਤੀ ਆ ਸਕਦੀ ਹੈ। ਜੇ ਇਸ ਤਰੀਕੇ ਦੇ ਨਾਲ ਮਨ ਮੌਲਿਆ ਨਾ ਜਾਵੇ, ਕਹਿੰਦਾ ਭਾਵ ਮਨ ਨਾ ਸਿਮਰਨ ਕਰੇ, ਨਾ ਧਿਆਨ ਲਾਵੇ, ਕਿੱਧਰ? ਉਸ ਪਰਮਾਤਮਾ ਵਾਲੇ ਪਾਸੇ, ਜਿੱਦਾਂ ਸਾਨੂੰ ਗੁਰੂ ਜੀ ਨੇ ਸਮਝਾਇਆ, ਜਿੱਦਾਂ ਸਾਨੂੰ ਗੁਰੂ ਜੀ ਦਰਸਾਉਂਦੇ ਆ। ਗੁਰੂ ਸਾਹਿਬਾਨ ਕੀ ਕਹਿੰਦੇ ਆ, ਆਪਸੀ ਵਿਚਾਰ ਕਰਕੇ ਦੇਖੋ। ਗੁਰੂ ਜੀ ਕਹਿੰਦੇ, ਇਸ ਯੁੱਗ ਮੈਂ ਸੋਭ ਨਾਮ ਕੀ, ਬਿਨ ਨਾਵੇ ਸੋਭ ਨਾ ਹੋਏ। ਕਹਿੰਦੇ ਵੀ ਕਲ ਯੁੱਗ ਦਾ ਸਮਾਂ, ਇਹਦੇ ਵਿੱਚ ਕੇਵਲ ਤਾਂ ਕੇਵਲ ਨਾਮ ਦੀ ਵਡਿਆਈ ਆ, ਸ਼ਬਦ ਦੀ ਵਡਿਆਈ ਹੈ, ਬਿਨਾਂ ਸ਼ਬਦ ਤੋਂ ਬਿਨਾਂ ਨਾਮ ਤੋਂ ਕਿਸੇ ਦੀ ਵਡਿਆਈ ਨਹੀਂ ਹੈ। ਤੈਨੂੰ ਕਿਸੇ ਟੀਮ ਨਹੀਂ ਮਾਰਨੀ, ਤੈਨੂੰ ਕਿਸੇ ਪੁੱਛਣਾ ਨਹੀਂ, ਕੇਵਲ ਤਾਂ ਕੇਵਲ ਨਾਮ ਦੀ ਵਡਿਆਈ ਹੈ, ਸ਼ਬਦ ਦੀ ਵਡਿਆਈ ਹੈ। ਤੇ ਇੱਥੇ ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਐਸੀ ਮਨ ਬਿਰਤੀ ਬਣਾ। ਫਿਰ ਗੁਰੂ ਜੀ ਦੇਖੋ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਉਹਦਾ ਨਾਮ ਸਿਮਰਨ ਕਰੇਗਾ ਤੇ ਕਰਦਾ ਕਰਦਾ ਕੀ ਖਾ ਪਾਏਗਾ? ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ। ਹੁਣ ਧਿਆਨ ਦੇਣਾ, ਸਭ ਤੋਂ ਪਹਿਲਾਂ ਜਦੋਂ ਆਪਾਂ ਕੋਈ ਫਸਲ ਬੀਜਦੇ ਹਾਂ ਜਾਂ ਆਪਾਂ ਪਾਣੀ ਦਿੰਦੇ ਹਾਂ ਤੇ ਘਾਹ ਉੱਗ ਪੈਂਦਾ, ਠੀਕ ਆ ਬਈ? ਹੁਣ ਘਾਹ ਉੱਗਿਆ ਜਾਂ ਫਸਲ ਕੋਈ ਬੀਜੀ ਆਪਾਂ ਕੋਈ ਉੱਗੀ ਤੇ ਉੱਗਦਾ ਤੇ ਫਲ ਨਹੀਂ ਪੈ ਜਾਂਦਾ ਉਹਨੂੰ? ਆਪਾਂ ਨੂੰ ਪਾਣੀ ਦਿੰਦੇ ਹਾਂ, ਗੁਡਾਈ ਕਰਦੇ ਹਾਂ, ਖਾਦ ਪਾਉਂਦੇ ਹਾਂ, ਏਦਾਂ। ਫਿਰ ਗੁਰੂ ਜੀ ਕੀ ਕਹਿੰਦੇ ਆ, ਕਹਿੰਦੇ ਸਭ ਤੋਂ ਪਹਿਲਾਂ ਤੂੰ ਪਾਣੀ ਲਾ, ਕਹਿੰਦਾ ਪਾਵ ਗੁਰਬਾਣੀ ਨੂੰ ਅੰਦਰ ਵਸਾ, ਇਸ ਉਪਦੇਸ਼ ਨੂੰ ਅੰਦਰ ਵਸਾ। ਜਦੋਂ ਉਪਦੇਸ਼ ਨੂੰ ਅੰਦਰ ਵਸਾਵੇਂਗਾ, ਗੁਰਬਾਣੀ ਨੂੰ ਅੰਦਰ ਵਸਾਵੇਂਗਾ, ਜਿਹੜੀ ਤੇਰੀ ਪੈਲੀ ਆ ਨਾ, ਵੱਤਰ ਆ ਜਾਏਗੀ, ਠੀਕ ਹੈ? ਜਦੋਂ ਵੱਤਰ ਆ ਜਾਏਗੀ ਤੇ ਫਿਰ ਗੁਰੂ ਸਾਹਿਬਾਂ ਦੇ ਚਰਨਾਂ ਚੋਂ ਤੈਨੂੰ ਦਾਤ ਮਿਲ ਜਾਏਗੀ। ਕਿਹੜੀ ਦਾਤ ਮਿਲ ਜਾਏਗੀ? ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ। ਅੰਮ੍ਰਿਤ ਕੀ ਹੈ? ਆਤਮਿਕ ਜੀਵਨ। ਗੁਰੂ ਜੀ ਕਹਿਣ ਲੱਗੇ, ਫਿਰ ਆਤਮਿਕ ਜੀਵਨ ਦੇ ਨਾਲ ਤੂੰ ਗੁਰੂ ਸਾਹਿਬਾਂ ਦੇ ਕੋਲੋਂ ਉਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਨੀ ਆ। ਹੁਣ ਦੇਖੋ ਇੱਥੇ ਧਿਆਨ ਨਾਲ ਪੜ੍ਹਨਾ, ਇਹ ਨਹੀਂ ਕਿ ਤੁਸੀਂ ਬਾਣੀ ਪੜ੍ਹ ਲਈ ਆ, ਪਾਠ ਕਰ ਲਿਆ ਤੇ ਕੰਮ ਨਿਬੜ ਗਿਆ। ਕੰਮ ਨਿਬੜਿਆ ਨਹੀਂ ਹੈ, ਬਾਣੀ ਪੜ੍ਹੀ ਆ, ਆਤਮਿਕ ਜੀਵਨ ਦੀ ਸੋਝੀ ਆਈ ਆ। ਪਰ ਗੁਰੂ ਜੀ ਕਹਿੰਦੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਨੂੰ ਗੁਰੂ ਕੋਲੋਂ ਮਿਲਿਆ ਕੀ? ਸਾਨੂੰ ਨਾਮ ਦੀ ਦਾਤ ਮਿਲੀ, ਸ਼ਬਦ ਦੀ ਦਾਤ ਮਿਲੀ। ਉਸ ਪਰਮਾਤਮਾ ਦਾ ਜਿਹੜਾ ਸ਼ਬਦ ਹੈ, ਜਿਹੜਾ ਨਾਮ ਆ, ਉਹ ਸਾਨੂੰ ਮਿਲਿਆ। ਉਹ ਮਿਲੂਗਾ ਤੇ ਸਾਡੇ ਅੰਦਰ ਕੁਝ ਉੱਗਣਾ ਹੈ, ਜੇ ਸਾਨੂੰ ਉਹ ਨਹੀਂ ਮਿਲੂਗਾ ਤੇ ਸਾਡੇ ਅੰਦਰ ਕੁਝ ਉੱਗਣਾ ਨਹੀਂ ਹੈ, ਠੀਕ ਹੈ? ਹਰ ਚੀਜ਼ ਦੀ ਵਿਚਾਰ ਕਰਨੀ ਹੈ। ਜਿਵੇਂ ਜਿਵੇਂ ਆਪ ਜੀ ਵਿਚਾਰ ਕਰੋਗੇ, ਜਿਵੇਂ ਜਿਵੇਂ ਆਪ ਜੀ ਆਰਾਮ ਦੇ ਨਾਲ, ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਜਿਵੇਂ ਜਿਵੇਂ ਆਪ ਜੀ ਪੜ੍ਹੋਗੇ ਨਾ, ਅਸਲ 'ਚ ਹੁੰਦਾ ਕੀ ਹੈ, ਸਾਡੀ ਮਨਬਿਰਤੀ ਬਣ ਗਈ ਹੈ। ਸਾਡੀ ਮਨਬਿਰਤੀ ਕੈਸੀ ਬਣ ਗਈ ਹੈ? ਅਸੀਂ ਕਹਿੰਦੇ ਅਸੀਂ ਦੁਖੀ ਬਣੇ ਹਾਂ ਤੇ ਸਿਮਰਨ ਕਿਵੇਂ ਕਰੀਏ? ਅਸੀਂ ਦੁਖੀ ਬਣੇ ਹਾਂ, ਕਿਵੇਂ ਅਸੀਂ ਸਿਮਰਨ ਕਰੀਏ? ਕਿਵੇਂ ਗੁਰੂ ਦੇ ਦਰ ਤੇ ਜਾਈਏ? ਕਈ ਦੇਖੋ ਇਨਸਾਨ ਕਿਸੇ ਨੂੰ ਕਹੋ ਵੀ ਗੁਰੂ ਘਰ ਜਾਇਆ ਕਰ, ਛੱਡੋ, ਕਹਿੰਦਾ ਅੱਗੇ ਦੁਖੀ ਜਾਂਦੇ ਹਾਂ, ਕਿਹੜੇ ਵੇਲੇ ਜਾਈਏ, ਕਦੋਂ ਜਾਵਾਂਗੇ? ਸਾਡੇ ਕੋਲ ਟਾਈਮ ਹੀ, ਦੁਖੀ ਬੜੇ ਸਾਡੇ ਘਰ ਦੇ, ਠੀਕ ਹੈ? ਤੇ ਬਾਣੀ ਜੀ ਨੇ, ਗੁਰੂ ਜੀ ਨੇ ਦੁੱਖਾਂ ਨੂੰ ਵਡਿਆਇਆ। ਕਹਿੰਦੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਕਿਆ, ਚੁੱਕਾ ਜਮ ਸਿਉ ਮੇਲ। ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਦੀਵਾ ਮੇਰਾ ਏਕ ਨਾਮ। ਕਹਿਣ ਲੱਗੇ ਭਾਈ ਗੱਲ ਸੁਣ, ਜਿਹੜਾ ਇਹ ਨਾਮ ਹੈ ਨਾ, ਇਹ ਮੇਰਾ ਦੀਵਾ ਆ, ਇਹਨੇ ਤੇਰੇ ਅੰਦਰ ਜਗਣਾ ਜਾ ਕੇ। ਹੁਣ ਤੁਸੀਂ ਸਿਆਣੇ ਹੋ, ਕੋਈ ਵੀ ਦੀਵਾ, ਕੋਈ ਵੀ ਦੀਵਾ ਬਿਨਾਂ ਤੇਲ ਤੋਂ ਨਹੀਂ ਜਲਦਾ, ਕੋਈ ਵੀ ਦੀਵਾ ਬਿਨਾਂ ਤੇਲ ਤੋਂ ਨਹੀਂ ਜਲਦਾ। ਆਪਾਂ ਉਹ 'ਚ ਤੇਲ ਪਾਉਂਦੇ ਹਾਂ ਤੇ ਉਹਨੂੰ ਅੱਗ ਲਾਉਂਦੇ ਤੇ ਦੀਵਾ ਜਗਦਾ ਹੈ। ਤੇ ਗੁਰੂ ਸਾਹਿਬਾਨ ਕੀ ਕਹਿੰਦੇ, ਦੀਵਾ ਮੇਰਾ ਇੱਕ ਨਾਮ। ਕਹਿੰਦੇ ਜਿਹੜਾ ਮੇਰਾ ਨਾਮ ਹੈ, ਇੱਕ ਦੀਵਾ ਆ, ਪਰ ਇਹਨੇ ਤੇਰੇ 'ਤੇ ਜਗਣਾ ਆ, ਹੈ? ਤੇ ਕਹਿੰਦੇ ਜਿਹੜਾ ਦੁੱਖਾਂ ਤੋਂ ਭਜਦਾ ਫਿਰਦਾ ਨਾ, ਵੀ ਮੈਨੂੰ ਦੁੱਖ ਨਹੀਂ ਮਿਲਣੇ ਚਾਹੀਦੇ। ਕਹਿੰਦੇ ਫਿਰ ਧਿਆਨ ਕਰਕੇ ਦੇਖ, ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਉਸ ਪਰਮਾਤਮਾ ਨੇ ਕਿਰਪਾ ਕੀਤੀ ਆ ਵੀ ਦੀਵਾ ਤੇਰੇ ਅੰਦਰ ਮੈਂ ਜਲਾਉਣ ਲੱਗਾ, ਤੇ ਉਸ ਪਰਮਾਤਮਾ ਜਿਹੜੇ ਤੂੰ ਦੁੱਖ ਦਿੱਤੇ ਨੇ ਉਹ ਤੇਲ ਦੀ ਨਿਆਈ ਆ। ਬਿਨਾਂ ਤੇਲ ਤੋਂ ਦੀਵਾ ਨਹੀਂ ਜਗਦਾ ਤੇ ਬਿਨਾਂ ਦੁੱਖ ਤੋਂ ਸਿਮਰਨ ਨਹੀਂ ਹੁੰਦਾ। ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਈ। ਦੇਖੋ ਵਿਚਾਰ ਕਰਕੇ ਦੇਖੋ, ਸਿਮਰਨ ਦੁੱਖ 'ਚ ਹੁੰਦਾ, ਸੁੱਖ 'ਚ ਸਿਮਰਨ ਕੋਈ ਨਹੀਂ ਕਰਦਾ, ਹੈ ਨਾ? ਤੇ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਪੁਰਾਣੀ ਮਨਬਿਰਤੀ ਬਣਾ। ਕੈਸੀ ਮਨਬਿਰਤੀ ਬਣਾ? ਕਿ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਉਸ ਪਰਮਾਤਮਾ ਨੇ ਕਿਰਪਾ ਕਰਤੀ ਵੀ ਇਸ ਦੀਵੇ ਨੂੰ ਜਗਾਉਣ ਲਈ, ਇਸ ਦੀਵੇ ਨੂੰ ਚੱਲਦਾ ਰੱਖਣ ਲਈ ਉਸ ਪਰਮਾਤਮਾ ਨੇ ਦੁੱਖ ਰੂਪੀ ਤੇਲ ਪਾ ਦਿੱਤਾ। ਇਸ਼ਾਰਾ ਕੀਤਾ, ਸਮਝਾਉਣਾ ਕੀਤਾ, ਕਹਿੰਦੇ ਜਿਵੇਂ ਤੇਲ ਤੋਂ ਬਗੈਰ ਦੀਵਾ ਨਹੀਂ ਚੱਲ ਸਕਦਾ, ਕਹਿੰਦੇ ਇਹਦਾ ਬਿਨਾਂ ਦੁੱਖਾਂ ਤੋਂ ਨਾਮ ਸਿਮਰਨ ਨਹੀਂ ਹੋ ਸਕਦਾ। ਇਸ਼ਾਰਾ ਕਰਕੇ ਸਮਝਾਇਆ ਇਨਸਾਨ ਨੂੰ, ਕਹਿੰਦੇ ਵੀ ਆਹ ਨਾਤਾ ਦੇਖ, ਦੀਵੇ ਦਾ ਤੇ ਤੇਲ ਦਾ ਸੰਬੰਧ ਦੇਖ। ਕਹਿੰਦੇ ਤੈਨੂੰ ਸਮਝ ਲੱਗ ਗਈ? ਕਹਿੰਦੀ ਲੱਗ ਗਈ, ਹੈ ਨਾ। ਇਹਦੇ ਬਚਪਨ ਸੰਬੰਧ ਦਾ ਆਪਾਂ ਸਮਝ ਲੱਗ ਗਈ ਸੀ, ਕਦੀ ਆਪਾਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਦੀਵੇ ਨੂੰ ਅੱਗ ਲਾਈ ਜਾਈਏ, ਉਹ ਜਲ ਕੇ ਬੁੱਝ ਜਾਵੇ, ਜਲ ਕੇ ਬੁੱਝ ਜਾਵੇ, ਜਲ ਕੇ ਬੁੱਝ ਜਾਵੇ। ਮਾਂ ਕੋਲ ਗਏ, ਕਹਿੰਦਾ ਮਾਤਾ ਜੀ, ਹਾਂਜੀ ਪੁੱਤਰ, ਤੁਸੀਂ ਕਿਹਾ ਸੀ ਦੀਵਾ ਜਗਾ ਤੇ ਦੀਵਾ ਤੇ ਜਗਣ ਹੀ ਨਹੀਂ ਡਿਆ, ਮੈਂ ਕਿੰਨੀਆਂ ਤਿਲੀਆਂ ਫੂਕ ਦਿੱਤੀਆਂ। ਮਾਂ ਸਿਆਣੇ ਨੂੰ ਕਹਿੰਦੇ ਤੇ ਮਾਂ ਕੀ ਕਹਿਣ ਲੱਗੀ, ਕਹਿੰਦੀ ਪੁੱਤ ਦੇਖ ਉਹ ਚ ਤੇਲ ਹੈ, ਤੇਲ ਦੇਖਿਆ ਤੂੰ? ਨਹੀਂ ਤੇ ਪੁੱਤ ਤੇਲ ਹੀ ਨਹੀਂ ਹੋਣਾ ਤੇ ਚੱਗੂਗਾ ਕਿੱਥੋਂ ਤੂੰ? ਵਾਕਈ ਉਦੋਂ ਨਿੱਕੇ ਹੁੰਦੇ ਦੇਖਦਿਆਂ ਮਿੱਟੀ ਦੇ ਤੇਲ ਦੇ ਦੀਵੇ ਜਗਾ ਲਈਦੇ ਸੀਗੇ, ਨਿੱਕੀ ਸ਼ੀਸ਼ੀ ਲੈ ਕੇ ਉੱਥੋਂ ਵੱਟੀ ਜੀ ਕੱਢ ਕੇ ਢੱਕਣ ਲਾ ਦੇਣਾ, ਉਹ ਢੱਕਣ ਖੋਲ ਕੇ ਦੇਖਿਆ ਤੇ ਬਾਕੀ ਤੇਲ ਹੈ ਨਹੀਂ। ਤੇ ਮਾਂ ਨੂੰ ਪੁੱਛਿਆ, ਮਾਂ ਤੁਸੀਂ ਅੰਤਰਜਾਮੀ ਹੋ? ਕਹਿੰਦੀ ਨਹੀਂ ਪੁੱਤ। ਫਿਰ ਤੁਹਾਨੂੰ ਕਿੱਦਾਂ ਪਤਾ ਸੀ ਤੇਲ ਨਹੀਂ ਹੈਗਾ? ਕਹਿੰਦੇ ਕਮਲਾ ਨਾ ਹੋਵੇ ਤੇ, ਜਦੋਂ ਜਗਣ ਹੀ ਨਹੀਂ ਡਿਆ ਤੇ ਤਾਂ ਪਿੱਛੇ ਤੇਲ ਹੋਣਾ ਨਹੀਂ, ਤਾਂ ਹੀ ਨਹੀਂ ਜਗਣ ਡਿਆ ਨਾ। ਅੱਛਾ, ਉਹ ਹੁਣ ਵੱਡੇ ਹੋ ਕੇ ਗੱਲ ਸਮਝ ਲੱਗੀ ਵੀ ਵਾਕਿਆ ਤੇਲ ਤੋਂ ਬਗੈਰ ਦੀਵਾ ਨਹੀਂ ਜਗਦਾ। ਤੇ ਇੱਧਰ ਗੁਰੂ ਗ੍ਰੰਥ ਸਾਹਿਬ ਨੇ ਸਮਝਾਤਾ ਵੀ ਜੇ ਤੇਰਾ ਦੀਵਾ ਤੇਲ ਤੋਂ ਬਗੈਰ ਨਹੀਂ ਜਗਦਾ ਤੇ ਮੇਰਾ ਦੀਵਾ ਕਿੱਦਾਂ ਦੁੱਖ ਤੋਂ ਬਗੈਰ ਜਗ ਜੂਗਾ? ਜਗ ਜੂ, ਹੈ ਨਾ। ਕਹਿੰਦੇ ਤੂੰ ਆਪਣਾ ਜਗਾਇਆ ਦੀਵਾ ਚ ਤੇਲ ਪਾਉਂਦਾ ਫਿਰਦਾ, ਬਿਨਾਂ ਤੇਲ ਤੋਂ ਦੀਵਾ ਜਗਦਾ ਸੀ, ਬੁੱਝ ਜਾਂਦਾ ਸੀ? ਤੇ ਕਹਿੰਦੇ ਭਾਈ, ਫਿਰ ਤੂੰ ਜਿਹੜਾ ਸ਼ਿਕਾਇਤਾਂ ਕਰਦਾ ਨਾ ਵੀ ਸਿਮਰਨ ਨਹੀਂ ਹੁੰਦਾ, ਥੋੜਾ ਜਿਹਾ ਚੱਲਦਾ, ਥੋੜਾ ਘਰੀ ਪਲ ਵਾਹਿਗੁਰੂ ਵਾਹਿਗੁਰੂ ਮੂੰਹ ਚੋਂ ਨਿਕਲਦਾ ਫਿਰ ਬੰਦ ਹੋ ਜਾਂਦਾ। ਉਹ ਕਿਉਂ ਬੰਦ ਹੋ ਜਾਂਦਾ? ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਹੀ ਹੈ ਵੀ ਅਸੀਂ ਦੀਵੇ 'ਚ ਤੇਲ ਨਹੀਂ ਰਹਿਣ ਦਿੰਦੇ, ਅਸੀਂ ਦੀਵੇ 'ਚੋਂ ਤੇਲ ਆਪ ਹੀ ਕੱਢਣ ਨੂੰ ਫਿਰਦੇ ਹਾਂ। ਗੁਰੂ ਸਾਹਿਬਾਂ ਦੇ ਚਰਨਾਂ 'ਚ ਆਏ, ਮੱਥਾ ਟੇਕਿਆ, ਠੀਕ ਹੈ। ਦੇਖੋ ਨਾ, ਅਨਹੋਣੀ ਗੱਲ ਅਸੀਂ ਆਪ ਕਰਨ ਰਹੇ। ਅਸੀਂ ਬੱਚੇ ਨੂੰ ਕਹੀਏ ਪੁੱਤ ਤੇਲ ਰੋੜ ਦੇ ਤੇ ਦੀਵਾ ਬਾਲ ਦੇ ਤੇ ਦੀਵਾ ਬਲੇ ਨਾ, ਤੇ ਉਹ ਕਹਿੰਦਾ ਮਾਂ ਤੁਸੀਂ ਕਿਹਾ ਸੀ ਤੇਲ ਰੋੜ ਦਿਓ, ਤੁਸੀਂ ਸਿਆਣੇ ਹੋ, ਤੇਲ ਤੋਂ ਬਗੈਰ ਦੀਵਾ ਜਗਦਾ? ਤੇ ਅਸੀਂ ਗੁਰੂ ਜੀ ਨੂੰ ਜਿਹੜੇ ਸਾਨੂੰ ਸਿਖਾਉਣ ਡੇ ਸੀ ਉਹਨਾਂ ਨੂੰ ਸਿਖਾਉਣ ਡੇ। ਗੁਰੂ ਜੀ ਨੂੰ ਕੀ ਕਹਿੰਦੇ? ਅਰਦਾਸ ਕਰਦੇ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਮੈਂ ਸਿਮਰਨ ਤੇ ਕਰਨਾ ਚਾਹੁੰਦਾ, ਪਰ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਦੁੱਖ ਨਾ ਕੋਈ ਵੀ ਆਵੇ, ਮੇਰੇ ਦੁੱਖ ਦੂਰ ਕਰ ਦਿਓ। ਦੱਸੋ, ਅਨਹੋਣੀ ਗੱਲ ਕਰ ਦਿੱਤੀ ਆਪਾਂ ਜਿਹੜੀ ਨਹੀਂ ਹੋ ਸਕਦੀ। ਗੁਰੂ ਜੀ ਕਹਿੰਦੇ ਹੋ, ਵਾਹ ਪੁੱਤਰਾ, ਤੇਰਾ ਦੀਵਾ ਤੇਲ ਨਾ ਜਗੇ ਤੇ ਮੇਰਾ ਦੀਵਾ ਬਿਨਾਂ ਤੇਲ ਤੋਂ ਜਗੇ। ਵੀ ਤੂੰ ਤੇਲ ਪਾਵੇਂ ਤੇ ਮੇਰਾ ਤੇਲ ਕੱਢਣ ਨੂੰ ਫਿਰਨ ਰਿਹਾ। ਕਹਿੰਦਾ ਭਾਵ ਕਿ ਬਿਨਾਂ ਦੁੱਖ ਤੋਂ ਸਿਮਰਨ ਨਹੀਂ ਹੋਣਾ। ਹੁਣ ਪ੍ਰਣ ਕਰਕੇ ਜਾਇਓ ਵੀ ਵਾਕਈ ਗੱਲ ਤੇ ਸੱਚ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਕਿਆ। ਦੇਖੋ ਫਿਰ ਨਾਲ ਇਸ਼ਾਰਾ ਵੀ ਕਰਤਾ, ਕਿੱਦੀ ਸੋਹਣੀ ਗੱਲ ਕਹਿ ਦਿੱਤੀ ਗੁਰੂ ਸਾਹਿਬਾਂ ਨੇ ਇੱਥੇ। ਕਹਿੰਦੇ ਉਨ ਚਾਨਣ, ਕਹਿੰਦੇ ਉਸੇ ਤੇਲ ਦੇ ਨਾਲ ਦੀਵਾ ਜਗ ਗਿਆ। ਕਹਿੰਦੇ ਜਗ ਗਿਆ, ਕਹਿੰਦਾ ਚਾਨਣ ਹੋਇਆ? ਕਹਿੰਦਾ ਹੋਇਆ। ਕਹਿੰਦੇ ਦੇਖ ਲਾ, ਉਨ ਚਾਨਣ ਉਹ ਸੋਕਿਆ। ਕਹਿੰਦਾ ਭਾਵੇਂ ਦੀਵਾ ਜਗਿਆ ਤੇਲ ਨਾਲ ਹੀ ਹੈ, ਪਰ ਉਹਦੀ ਅਗਨੀ ਆ ਨਾ, ਉਹਦੀ ਜੋਤ ਆ, ਉਹਦੀ ਤਾਕਤ ਆ, ਉਹਨੇ ਤੇਲ ਖਤਮ ਕਰਤਾ, ਉਹਨੇ ਤੇਲ ਖਤਮ ਕਰਤਾ, ਤੇਲ ਸੜ ਗਿਆ ਸਾਰਾ ਹੀ। ਤੇ ਗੁਰੂ ਜੀ ਕੀ ਸਮਝਾਉਣ ਲੱਗੇ? ਕਹਿੰਦੇ ਉਹਨੇ ਚਾਨਣ ਉਹ ਸੋਕਿਆ। ਕਹਿੰਦੇ ਭਾਈ, ਇਹਦਾ ਸਿਮਰਨ ਹੈ ਨਾ, ਇਹ ਇਹ ਦੀਵਾ ਆ, ਪਰ ਜਗਣਾ ਤੇਰੇ ਦੁੱਖਾਂ ਨਾਲ ਹੀ ਹੈ। ਤੇਲ ਪਾ ਦੇ ਵਿੱਚ, ਤੇਲ ਨਾ ਭਰਾ ਕਰ, ਦੁੱਖਾਂ ਤੋਂ ਨਾ ਭੱਜ, ਠੀਕ ਹੈ ਬਈ। ਪਰ ਇੱਕ ਗੱਲ ਯਾਦ ਰੱਖ ਲਾ, ਜਦੋਂ ਇਹ ਦੀਵਾ ਜਲਦਾ ਰਹੂਗਾ ਨਾ, ਉਹ ਦੀਵਾ ਜਲਦਾ ਰਿਹਾ, ਉਹ ਤੇਲ ਸਾਰਾ ਸਕਾਤਾ ਫੜ ਕੇ ਉਹਨੇ। ਤੇ ਗੁਰੂ ਸਾਹਿਬ ਕਹਿੰਦੇ, ਜੇ ਤੇਰੇ ਅੰਦਰ ਨਾਮ ਦਾ ਦੀਵਾ ਜਗਦਾ ਰਹੂ ਤੇ ਤੇਰੇ ਅੰਦਰ ਦੁੱਖਾਂ ਦਾ ਤੇਲ ਖਤਮ ਹੋ ਜਾਊਗਾ। ਇਹੋ ਜਿਹੀ ਕੋਈ ਗੱਲ ਨਹੀਂ, ਤੇਰੇ ਅੰਦਰੋਂ ਵੀ ਖਤਮ ਹੋ ਜਾਊਗਾ, ਕਿਉਂਕਿ ਅਗਨੀ ਦੀ ਤਾਕਤ ਆ। ਹੁਣ ਦੀਵਾ ਭਰਿਆ ਸੀ ਤੇਲ ਨਾਲ, ਦੀਵਾ ਭਰਿਆ ਸੀ ਤੇਲ ਨਾਲ, ਤੇ ਮਾਤਾ ਜੀ ਨੂੰ ਪੁੱਛਿਆ ਵੀ ਮਾਤਾ ਜੀ, ਆਹ ਗੱਲ ਸੁਣੋ, ਆਹ ਦੀਵਾ ਤੇ ਤੇਲ ਨਾਲ ਭਰਿਆ ਪਿਆ, 2-3 ਮਹੀਨੇ ਹੋ ਗਏ ਇੱਦਾਂ ਹੀ ਭਰਿਆ ਰਹਿੰਦਾ। ਤੇ ਮਾਤਾ ਜੀ ਕੀ ਕਹਿੰਦੇ? ਕਹਿੰਦੇ ਪੁੱਤ, ਲਾਈਟ ਗਈ ਨਹੀਂ, ਜਗਾਵਾਂਗੇ ਤੇ ਤੇਲ ਮੁੱਕੂਗਾ, ਜਗਾਵਾਂਗੇ ਤੇ ਤੇਲ ਮੁੱਕੂਗਾ, ਤੇਲ ਘਟੂਗਾ। ਕਹਿੰਦੇ ਹਾਂਜੀ। ਕਹਿੰਦੇ ਪੁੱਤ ਜਗਾਇਆ ਹੀ ਨਹੀਂ। ਤੇ ਫਿਰ ਗੁਰੂ ਸਾਹਿਬਾਨ ਕੀ ਕਹਿੰਦੇ? ਆਪਾਂ ਗੁਰੂ ਜੀ ਨੇ ਕਹਿੰਦੇ, ਗੁਰੂ ਜੀ ਦੁੱਖ ਤੇ ਉੱਥੇ ਦੇ ਉੱਥੇ ਆ, ਮੱਥੇ ਬੜੇ ਟੇਕਣ ਡਏ ਆ। ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ? ਉਹ ਸਿਮਰਨ ਦਾ ਦੀਵਾ ਜਗਾਵੇਂਗਾ ਤੇ ਦੁੱਖ ਮੁੱਕਣਗੇ, ਜੇ ਦੀਵਾ ਹੀ ਨਹੀਂ ਜਗਾਵੇਂਗਾ ਤੇ ਦੁੱਖ ਮੁੱਕਣਗੇ ਕਿੱਥੋਂ, ਤੇਲ ਮੁੱਕੂਗਾ ਕਿੱਥੋਂ? ਜਾ ਸਿਮਰਨ ਕਰਿਆ ਕਰ, ਤੇਰੇ ਘਰ ਤੇ ਲਾਈਟ ਜਗਦੀ ਆ, ਤੂੰ ਦੀਵਾ ਜਗਾਉਂਦਾ ਹੀ ਨਹੀਂ, ਇਹਦਾ ਮਤਲਬ ਤੇਰਾ ਤੇ ਸੰਸਾਰ ਵੱਲ ਧਿਆਨ ਆ, ਤੂੰ ਨਾਮ ਸਿਮਰਨ ਕਰਦਾ ਹੀ ਨਹੀਂ। ਵੀ ਦੀਵਾ ਜਗਾਵੇਂਗਾ ਤੇ ਤੇਲ ਮੁੱਕੂਗਾ, ਹੈਂ, ਨਾਮ ਸਿਮਰਨ ਕਰੇਗਾ ਦੁੱਖ ਮੁੱਕਣਗੇ। ਉਨ ਚਾਨਣ ਉਹ ਸੋਕਿਆ, ਚੁੱਕਾ ਜਮਸਿਓ ਮੇਲ। ਹੁਣ ਧਿਆਨ ਦੇਣ, ਆਪ ਜੀ ਨੂੰ ਦੱਸਿਆ ਸੀ ਇੱਕ ਵਾਰੀ ਕਿ ਦੀਵਾਲੀ ਦਾ ਦਿਨ ਸੀ, ਦੀਵਾਲੀ ਦਾ ਦਿਨ ਸੀ, ਸਾਰੀ ਰਾਤ ਦੀਵੇ ਜਲਾਏ, ਚੰਗੇ ਦੀਵੇ ਜਲੇ, ਹੈਂ। ਸਵੇਰੇ ਉੱਠੇ ਅਤੇ ਕੀ ਹੋਇਆ, ਇੱਕ ਨਿੱਕਾ ਜਿਹਾ ਮੁੰਡਾ ਸੀ, ਉਹਨੇ ਹੱਥ 'ਚ ਡੋਲੂ ਫੜਿਆ, ਤੋ ਦੀਵੇ ਇਕੱਠੇ ਕਰੇ, ਤੇਲ ਪਾਈ ਜਾਵੇ ਉਹਦੇ 'ਚ। ਅਸੀਂ ਸੋਚਿਆ ਵੀ ਖਰੇ ਦੀਵੇ ਇਕੱਠੇ ਕਰੋ, ਤੇ ਮੈਨੂੰ ਆਵਾਜ਼ ਮਾਰੀ, ਪੁੱਤਰ ਗੱਲ ਸੁਣ। ਕਹਿੰਦਾ ਹਾਂਜੀ। ਆ ਦੀਵੇ ਆ ਵੀ ਲੈ ਜਾ ਪੁੱਤ, ਸਾਰੇ ਲੈ ਜਾ। ਉਹ ਕਹਿੰਦਾ ਅੰਕਲ ਮੈਨੂੰ ਦੀਵੇ ਨਹੀਂ ਚਾਹੀਦੇ। ਕਿਉਂ, ਇਕੱਠੇ ਤਾਂ ਕਰਨ ਡਿਆ ਤੂੰ? ਕਹਿੰਦਾ ਨਹੀਂ, ਮੈਂ ਦੀਵੇ ਨਹੀਂ ਇਕੱਠੇ ਕਰਦਾ, ਮੈਂ ਤਾਂ ਉਹ ਦੀਵੇ ਲੱਭਦਾ ਜਿਹਨਾਂ ਦੀਵਿਆਂ 'ਚ ਤੇਲ ਬਚ ਗਿਆ। ਮੈਂ ਤਾਂ ਤੇਲ ਲੈਣ ਆਇਆ, ਮੈਂ ਦੀਵੇ ਲੈਣ ਨਹੀਂ ਆਇਆ। ਅੱਛਾ, ਉਹ ਕੀ ਕਰਦਾ ਸੀ, ਜਿਹੜੇ ਦੀਵੇ 'ਚ ਤੇਲ ਬਚ ਜਾਂਦਾ ਸੀ, ਉਹ ਦੀਵਾ ਚੁੱਕਦਾ, ਤੇਲ ਕੱਢ ਲੈਂਦਾ ਸੀ ਅਤੇ ਦੀਵਾ ਉੱਥੇ ਸੁੱਟ ਦਿੰਦਾ ਸੀ। ਉਹ ਅਸੀਂ ਵੀ ਕਮਾ ਲਿਆ, ਇਹ ਕੀ ਚੱਕਰ? ਕਹਿੰਦਾ ਅੰਕਲ ਮੈਂ ਦੀਵਾ ਕੀ ਕਰਨਾ, ਮੈਨੂੰ ਤਾਂ ਤੇਲ ਚਾਹੀਦਾ, ਦੀਵਾ ਵਿਕਣਾ ਨਹੀਂ ਆ, ਤੇਲ 'ਤੇ ਕੰਮ ਦਾ, ਮੈਂ ਕਿਸੇ ਨੂੰ ਵੇਚ ਕੇ ਕੋਈ ਦੋ ਪੈਸੇ ਵੱਟ ਲਊਂਗਾ। ਉਹ ਤੇਲ ਲੱਭਦਾ ਸੀ, ਦੀਵਾ ਨਹੀਂ ਲੱਭਦਾ ਸੀ। ਹੁਣ ਧਿਆਨ ਦੇਣਾ, ਇਹਦਾ ਮਤਲਬ ਦੀਵੇ ਦੇ ਵਿੱਚ ਪਈ ਚੀਜ਼ ਉਹਦੇ ਕੰਮ ਦੀ ਸੀ, ਉਹਦੇ ਨਾਲ ਨਾਤਾ ਸੀ, ਤੇਲ ਨਾਲ ਨਾਤਾ ਸੀ ਉਸ ਮੁੰਡੇ ਦਾ। ਅਤੇ ਗੁਰੂ ਸਾਹਿਬਾਨ ਕੀ ਕਹਿੰਦੇ? ਕਹਿਣ ਲੱਗੇ, ਭਾਈ ਤੇਰੇ ਨੇੜੇ ਦੁੱਖ ਆ ਨਾ, ਉਹਨਾਂ ਦੁੱਖਾਂ ਦਾ ਨਾਤਾ ਜਮਦੂਤ ਨਾਲ ਆ, ਧਰਮਰਾਜ ਨਾਲ ਆ, ਠੀਕ ਹੈ ਬਈ? ਤੇਰੇ ਸਰੀਰ ਨਾਲ ਕੋਈ ਨਾਤਾ ਨਹੀਂ ਹੈ, ਤੇਰੇ ਅੰਦਰ ਜਿਹੜੇ ਦੁੱਖ ਆ ਨਾ ਤੇਲ, ਉਹਦੇ ਨਾਲ ਨਾਤਾ ਧਰਮਰਾਜ ਦਾ, ਜਮਦੂਤਾਂ ਦਾ। ਹੁਣ ਤਾਂ ਅੱਗੇ ਤੂੰ ਕੀ ਲਿਖਿਆ, ਉਹਨੇ ਚਾਨਣ ਸੋਕਿਆ ਚੂਕਾ ਜੰਮ ਸਿਉ ਮੇਲ, ਹੈ ਨਾ। ਜਿਹੜੇ ਦੀਵੇ ਖਾਲੀ ਸੀ, ਉਹਨਾਂ ਦਾ ਨਾਤਾ ਉਸ ਬੰਦੇ ਨਾਲ ਨਹੀਂ ਸੀ, ਮੁੰਡੇ ਨਾਲ ਨਹੀਂ ਸੀ, ਪਏ ਰਹਿਣ ਦੇਈ। ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ, ਭਾਈ ਗੱਲ ਸੁਣ, ਚਾਨਣ ਉਹ ਹੀ ਹੈ, ਦੀਵਾ ਜਿਹੜਾ ਬਾਲਿਆ ਹੀ ਉਸੇ ਦੀਵੇ ਨੇ ਬਲਦੇ ਨੇ ਤੇਲ ਖਤਮ ਕਰਤਾ। ਕਹਿੰਦੇ ਜਿਹੜਾ ਤੂੰ ਸਿਮਰਨ ਕਰਦਾ ਨੇ ਦੁੱਖ ਖਤਮ ਕਰ ਦੇਣੇ। ਪਰ ਧਿਆਨ ਕਰੀ, ਉਹਨੂੰ ਚਾਨਣ ਉਹ ਸੋਕਿਆ ਚੂਕਾ ਜੰਮ ਸੋ ਮੇਲ, ਜਿਹਦੇ ਅੰਦਰੋਂ ਤੇਲ ਖਤਮ ਹੋ ਜਾਂਦਾ ਉਹਦਾ ਕਿਸੇ ਨਾਲ ਨਾਤਾ ਨਹੀਂ ਹੈ ਦੀਵੇ ਦਾ। ਗੁਰੂ ਜੀ ਕਹਿੰਦੇ ਜਿਹਦੇ ਅੰਦਰੋਂ ਦੁੱਖ ਖਤਮ ਹੋ ਜਾਂਦੇ ਉਹਦਾ ਫਿਰ ਜਮਦੂਤਾਂ ਨਾਲ ਨਾਤਾ ਨਹੀਂ ਰਹਿੰਦਾ। ਚੂਕਾ ਜੰਮ ਸਿਉ ਮੇਲ, ਉਹਦੇ ਨਾਲ ਮੇਲ ਕੋਈ ਨਹੀਂ, ਉਹਦੇ ਨਾਲ ਕੋਈ ਨਾਤਾ ਨਹੀਂ ਹੈ, ਬਈ ਵਿਚਾਰ ਨਹੀਂ ਉਹਦੇ ਨਾਲ, ਠੀਕ ਹੈ ਕਿ ਨਹੀਂ? ਕਿਉਂਕਿ ਉਹਦੇ ਨਾਲ ਧਰਮਰਾਜ ਨਾਲ ਨਾਤਾ ਸਾਡਾ ਓਨਾ ਚਿਰ ਦਾ ਹੀ ਹੈ ਜਿੰਨਾ ਚਿਰ ਸਾਡੇ ਅੰਦਰ ਤੇਲ ਬਾਕੀ ਹੈ, ਜਿੰਨਾ ਚਿਰ ਸਾਡੇ ਅੰਦਰ ਦੁੱਖ ਬਾਕੀ ਹੈ, ਹੈ ਨਾ। ਤੇ ਹੁਣ ਇਹ ਪੜ੍ਹ ਕਰਕੇ ਜਾਇਓ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਵੀ ਕਿਰਪਾ ਕਰ ਦਿਓ, ਸਾਡਾ ਦੀਵਾ ਜਗਾ ਦਿਓ। ਪਰ ਕਿਰਪਾ ਕਰਿਓ, ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਨਹੀਂ ਕਰਦੇ ਵੀ ਤੇਲ ਸਾਡਾ ਰੱਖ ਲਓ, ਤੇਲ ਸਾਡਾ ਸਾਨੂੰ ਦੇ ਦਿਓ, ਦੁੱਖ ਸਾਡੇ ਸਾਨੂੰ ਦੇ ਦਿਓ। ਆਪੇ ਦੀਵਾ ਜਗੂਗਾ ਅਤੇ ਤੇਲ ਆਪੇ ਸੜ ਜਾਣਾ, ਜਦੋਂ ਸਾਡੇ ਅੰਦਰ ਨਾਮ ਸਿਮਰਨ ਚੱਲੂਗਾ, ਦੁੱਖ ਸਾਡੇ ਆਪੇ ਖਤਮ ਹੋ ਜਾਣੇ ਆ, ਆਪੇ ਹੀ ਸੜ ਜਾਣੇ ਆ, ਠੀਕ ਹੈ ਬਈ? ਹਰ ਚੀਜ਼ ਦੀ ਵਿਚਾਰ ਕਰਕੇ ਦੇਖਣੀ ਹੈ ਆਪ ਜੀ ਨੇ। ਫਿਰ ਗੁਰੂ ਜੀ ਨੇ ਇੱਕ ਗਰੰਟੀ ਲੈ ਲਈ, ਠੀਕ ਹੈ ਬਈ? ਕੀ ਗਰੰਟੀ ਲੈ ਲਈ? ਕਿਸੇ ਨੇ ਕਹਿ ਦਿੱਤਾ ਕਿਤੇ ਮਜ਼ਾਕ ਨਾਲ ਵੀ ਗੁਰੂ ਜੀ ਇੱਕ ਸ਼ਬਦ ਕੀ ਕਰ ਲੂਗਾ, ਇੱਕ ਚੰਗਿਆੜੀ ਕੀ ਕਰ ਲੂਗੀ? ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਲੋਕਾਂ ਮਤ ਕੋ ਫੱਕੜ ਪਏ, ਲੋਕਾਂ ਮਤ ਕੋ ਫੱਕੜ ਪਏ। ਫੱਕੜ ਦਾ ਭਾਵ ਹੁੰਦਾ ਮਜ਼ਾਕ ਕਰਨਾ। ਉਹ ਕਹਿੰਦੇ ਵੀ ਲੋਕੋ ਮੈਨੂੰ ਮਜ਼ਾਕ ਨਾ ਕਰਿਓ, ਬਈ ਐਵੇਂ ਨਾ ਕਿਤੇ ਮਖੌਲ ਨਾ ਸਮਝੋ ਮੇਰੀ ਇਸ ਗੱਲ ਦਾ। ਲੋਕਾਂ ਮਤ ਕੋ ਫੱਕੜ ਪਏ, ਲੱਖ ਮੜਿਆ ਕਰ ਇਕੱਠੇ, ਏਕ ਰੱਤੀ ਲੈ ਪਾਏ। ਦੱਸੋ, ਕਹਿੰਦੇ ਇਸ ਗੱਲ ਦਾ ਮਜ਼ਾਕ ਨਾ ਸਮਝਿਓ। ਜੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਦੀਵਾ ਜਲਾਓ, ਇੱਕ ਤਿਲੀ ਦੇ ਨਾਲ ਜਲਾਓ, ਤੇ ਤੁਹਾਡੇ ਜਿਹੜੇ ਪਾਪ ਆਪਣਾ ਕਰਮ ਨੇ, ਤੁਹਾਡੇ ਦੁੱਖ ਨੇ, ਤੇਲ ਸੜ ਜੂਗਾ। ਕਹਿੰਦੇ ਦੇਖੋ, ਮੇਰੀ ਗੱਲ ਮਜ਼ਾਕ ਨਾ ਸਮਝੋ। ਕਹਿੰਦੇ ਲੱਖ ਮੜਿਆਂ ਕਰ ਇਕੱਠੇ, ਕਹਿੰਦੇ ਲੱਖਾਂ ਮਨ ਲੱਕੜ ਇਕੱਠੀ ਕਰ ਲਓ, ਲੱਖਾਂ ਮਨ ਲੱਕੜ ਇਕੱਠੀ ਕਰ ਲਓ, ਲਾ ਦੋ ਢੇਰ। ਕਹਿੰਦੇ ਤੇ ਫਿਰ ਕਹਿੰਦਾ ਏਕ ਰੱਤੀ ਲੈ ਆਹੇ। ਇੱਕ ਰੱਤੀ ਦਾ ਭਾਵ ਇੱਕ ਚੰਗਿਆੜੀ, ਇੱਕ ਤੀਲੀ ਰੱਤੀ, ਰਤਾ ਜਿੰਨੀ, ਕਹਿੰਦੇ ਰਤਾ ਜਿੰਨੀ ਅੱਗ ਉਸ ਲੱਕੜਾਂ ਦਾ ਢੇਰ ਨੂੰ ਲਾ ਦਈਏ, ਤਾਂ ਰਤਾ ਜਿੰਨੀ ਅੱਗ ਲੱਖਾਂ ਮੂੰਹੀ ਲੱਕੜਾਂ ਸਾੜ ਕੇ ਰਾਖ ਕਰ ਦਿੰਦੀ ਹੈ। ਤੇ ਕਹਿੰਦੇ ਜੇ ਉਹ ਇੱਕ ਚੰਗਿਆੜੀ ਲੱਖਾਂ ਮੂੰਹ ਲੱਕੜ ਸਾੜ ਕੇ ਰਾਖ ਕਰ ਸਕਦੀ ਹੈ, ਤੇ ਗੁਰੂ ਜੀ ਕਹਿੰਦੇ ਮੇਰਾ ਸ਼ਬਦ ਵੀ ਤੁਹਾਡੇ ਲੱਖਾਂ ਮੂੰਹ ਦੁੱਖਾਂ ਨੂੰ ਸਾੜ ਕੇ ਰਾਖ ਕਰ ਸਕਦਾ ਹੈ। ਇੰਨੀ ਤਾਕਤ ਹੈ, ਤਾਈਆਂ ਗੁਰੂ ਜੀ ਨੇ ਵਡਿਆਇਆ। ਕਹਿੰਦੇ ਪ੍ਰਭ ਕਾ ਸਿਮਰਨ ਤੇ ਵਿਚਾਰ, ਕਹਿੰਦੇ ਬਈ ਇਹਦੀ ਤਾਕਤ ਆ, ਤੇ ਵਡਿਆਈ ਹੈ, ਠੀਕ ਹੈ ਬਈ? ਤੂੰ ਕਰਕੇ ਤੇ ਦੇਖ, ਉਹ ਬਈ ਤੂੰ ਇਹਨੂੰ ਇਸ ਚੰਗਿਆੜੀ ਨੂੰ ਆਪਣੇ ਅੰਦਰ ਲਾ ਕੇ ਵੇਖ, ਫਿਰ ਤੈਨੂੰ ਪਤਾ ਲੱਗੂ ਇਹਦੀ ਤਾਕਤ ਕਿੰਨੀ ਹੈ। ਸਿਰਫ ਗੱਲ ਤਾਂ ਵਿਚਾਰਨ ਦੀ ਆ, ਜੇ ਆਪਾਂ ਵਿਚਾਰਿਆ ਹੀ ਨਹੀਂ ਹੈ ਤੇ ਬਈ ਸਮਝ ਨਹੀਂ ਲੱਗਣੀ। ਤਾਂ ਫਿਰ ਗੁਰੂ ਜੀ ਕਹਿੰਦੇ ਆ, ਕਹਿੰਦੇ ਭਾਈ ਗੱਲ ਸੁਣ, ਇੱਦਾਂ ਦੀ ਮਨਬਿਰਤੀ ਬਣਾ ਵੀ ਜਦੋਂ ਤੂੰ ਸ਼ਬਦ ਨਾਲ ਜੁੜੇਗਾ ਨਾ, ਫਿਰ ਤੈਨੂੰ ਸਮਝ ਲੱਗਣੀ, ਇਹ ਪਦਾਰਥ ਮਿਲਣੀ ਗੁਰੂ ਕੋਲੋਂ ਆ। ਕਹਿੰਦਾ ਭਾਵ ਕਿ ਵਿਚਾਰ ਕੇ ਦੇਖੋ, ਆਪ ਜੀ ਦੀਵੇ 'ਚ ਤੇਲ ਪਾ ਲਿਆ, ਵੱਟੀ ਪਾਤੀ, ਸਭ ਕੁਝ ਪਾ ਲਿਆ, ਪਰ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਅੱਗ ਘਤੋਰ ਲੈਣੀ ਪੈਂਦੀ। ਏਦਾਂ ਹੀ ਆਪਾਂ ਸਭ ਕੁਝ ਤਿਆਰੀ ਆ, ਸਾਡੇ ਅੰਦਰ ਹੀ ਸਭ ਕੁਝ ਆ, ਦੁੱਖਾਂ ਦਾ ਤੇਲ ਸਾਡੇ ਅੰਦਰ ਪਿਆ ਹੈ, ਪਰ ਜੇ ਉਹਨਾਂ ਦੁੱਖਾਂ ਰੂਪੀ ਤੇਲ ਨੂੰ ਸਾੜਨਾ ਚਾਹੁੰਦੇ ਹਾਂ ਤੇ ਸਾਨੂੰ ਗੁਰੂ ਦੇ ਕੋਲੋਂ ਇੱਕ ਸ਼ਬਦ ਦੀ ਚੰਗਿਆੜੀ ਲੈਣੀ ਪੈਣੀ ਆ, ਇੱਕ ਨਾਮ ਦੀ ਦਾਤ ਲੈਣੀ ਪੈਣੀ ਆ। ਨਾਮ ਦੀ ਦਾਤ ਲੈ ਲਓਗੇ, ਚੰਗਿਆੜੀ ਲਾ ਦਿਓਗੇ ਤੇ ਬਈ ਆਪਸੀ ਨੂੰ ਆਨੰਦ ਪ੍ਰਾਪਤ ਹੋ ਜਾਏਗਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਏਕੋ ਏਕ ਸਭ ਆਖ ਵਿਖਾਣੇ, ਕਹਿੰਦੇ ਏਕੋ ਏਕ ਸਭ ਆਖ ਵਿਖਾਣੇ, ਸਾਰੀ ਦੁਨੀਆਂ ਕਹਿਣ ਦੀ ਆ ਪਰਮਾਤਮਾ ਇੱਕ ਆ, ਸਭ ਦੁਨੀਆਂ ਕਹਿਣ, ਵਿਖਾਣੇ ਦਾ ਭਾਵ ਕਹਿਣਾ, ਦੁਨੀਆਂ ਕਹਿਣ ਦੀ ਆ ਪਰਮਾਤਮਾ ਇੱਕ ਆ, ਪਰਮਾਤਮਾ ਇੱਕ ਆ। ਕਹਿੰਦੇ ਸਾਰੇ ਕਹਿੰਦੇ ਸਭ ਥਾਂ ਤੇ ਉਹੀ ਵਰਤਣ ਡਿਆ, ਸਭ ਥਾਂ ਤੇ ਉਹੀ ਇੱਕੋ ਆਪ ਹੀ ਵਰਤਣ ਡਿਆ ਪਰਮਾਤਮਾ, ਪਰ ਹੁਕਮ ਬੂਝੇ ਤਾਂ ਇੱਕੋ ਜਾਣੇ। ਦੇਖੋ ਕਹਿੰਦੇ ਭਾਵੇਂ ਸਭ ਥਾਂ ਤੇ ਇੱਕੋ ਹੀ ਵਸਣ ਡਿਆ, ਧਿਆਨ ਦਿਓ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਕਣ ਕਣ ਦੇ ਵਿੱਚ ਵਸਾ ਕਲ ਪੁੱਖਦਾ ਆ। ਫਿਰ ਬਾਣੀ ਚ ਲਿਖਿਆ ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪੁਕਾਰ, ਕਹਿੰਦੇ ਵੀ ਸੰਤਾਂ ਨੇ ਪੁਕਾਰ ਪੁਕਾਰ ਕੇ ਕਹਿ ਦਿੱਤਾ ਵੀ ਪਰਮਾਤਮਾ ਦਾ ਸਭ ਥਾਂ ਤੇ ਵਸਦਾ। ਠੀਕ ਹੈ ਬਈ, ਵਸਣ ਸਭ ਜਗ੍ਹਾ ਤੇ ਦਿਆ, ਇੱਕੋ ਹੀ ਵਸਣ ਡਿਆ, ਉਹੀ ਵਸਣ ਡਿਆ ਜਿਹੜਾ ਸਾਡੇ ਅੰਦਰ ਆ, ਉਹ ਕਿਸੇ ਹੋਰ ਦੇ ਅੰਦਰ ਆ। ਪਰ ਧਿਆਨ ਦਿਓ ਖੋਜ ਵੀ ਉਸੇ ਦੀ ਹੈ, ਖੋਜ ਵੀ ਉਸੇ ਦੀ, ਕਿਸੇ ਦੂਜੇ ਦੀ ਖੋਜ ਨਹੀਂ ਆਪਾਂ ਖੋਜ ਕਰਨ ਡੇ, ਖੋਜ ਵੀ ਉਸੇ ਦੀ ਹੈ। ਪਰ ਗੁਰੂ ਜੀ ਕਹਿੰਦੇ ਹੁਕਮ ਬੂਝੇ ਤਾਂ ਇੱਕੋ ਜਾਣੇ। ਕਹਿੰਦੇ ਹੁਕਮ ਬੂਝੇ, ਹੁਕਮ ਕੀ ਚੀਜ਼ ਆ, ਉਪਦੇਸ਼ ਹੁਕਮ ਆ, ਬੂਝੇ ਕਿਹਨੂੰ ਕਹਿੰਦੇ, ਸਮਝਣਾ, ਇਹ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਆ। ਠੀਕ ਹੈ ਬਈ, ਕਹਿੰਦੇ ਜਿਹੜਾ ਇਸ ਹੁਕਮ ਨੂੰ ਬੁੱਝ ਲੈਂਦਾ, ਸਮਝ ਲੈਂਦਾ ਤਾਂ ਇੱਕ ਜਾਣੇ। ਕਹਿੰਦੇ ਤਾਂ ਇੱਕ ਮਿਕ ਹੋ ਕੇ ਉਹਦੀ ਜਾਣਕਾਰੀ ਲੈਂਦਾ, ਜਿੰਨਾ ਚਿਰ ਉਪਦੇਸ਼ ਨੂੰ ਨਹੀਂ ਸਮਝਦਾ, ਪਰਮਾਤਮਾ ਦੇ ਹੁਕਮ ਨੂੰ ਨਹੀਂ ਸਮਝਦਾ। ਠੀਕ ਹੈ ਬਈ, ਉਹਨਾਂ ਚਿਰ ਭਾਵੇਂ ਕਹਿਣ ਨੂੰ ਸਾਰੇ ਕਹੀ ਜਾਂਦੇ ਰੱਬ ਇੱਕੋ ਥਾਈ ਇੱਕੋ ਜਿਹੀ ਇੱਕੋ ਹੀ ਵੱਸਦਾ ਸਾਰਿਆਂ ਅੰਦਰ, ਪਰ ਗੁਰੂ ਰੂਪ ਪਿਆਰੀ ਸਾਹਿਬ ਜਾਣਦਾ ਕੋਈ ਨਹੀਂ। ਕਈ ਵਾਰੀ ਦੇਖਿਓ ਹੁੰਦਾ ਕੀ ਹੈ, ਕਈ ਸੱਜਣ ਆਪ ਜੀ ਨੂੰ ਮਿਲਣਗੇ, ਉਹ ਕਹਿੰਦਾ ਵੀ ਸਭ ਥਾਂ ਤੇ ਰੱਬ ਦਾ ਵਸ ਹੈ। ਠੀਕ ਹੈ, ਸਭ ਥਾਂ ਤੇ ਰੱਬ ਦਾ ਵਸ ਹੈ, ਸਭ ਥਾਂ ਤੇ ਰੱਬ ਦਾ ਵਸ ਹੈ, ਉਹ ਕਹੀ ਜਾਵੇ। ਬੜੇ ਬੰਦੇ ਵੀ ਹੈਰਾਨ ਵੀ ਕਮਾਲ ਹੈ ਵੀ ਇਹ ਬੰਦਾ ਤੇ ਰੱਬ ਦਾ ਪਿਆਰਾ ਆ, ਇਹ ਸਾਰਿਆਂ ਨੂੰ ਕਹਿਣ ਦਿਆ ਰੱਬ ਦਾ ਵਸ ਹੈ ਸਭ ਥਾਂ ਤੇ, ਹੋਇਆ ਕੀ? ਉਹ ਜਿਸ ਵੇਲੇ ਨਾ ਘਰੋਂ ਬਾਹਰ ਨਿਕਲਿਆ ਕਿਤੇ ਗਿਆ, ਤੂੰ ਕੋਈ ਸੱਜਣ ਕਹਿੰਦਾ ਯਾਰ ਇਹ ਕਹਿੰਦਾ ਰੱਬ ਦਾ ਵਸ ਆ ਸਾਰਿਆਂ ਦੇ ਅੰਦਰ, ਉਹ ਕਹਿੰਦਾ ਬਈ ਮਿਲਿਆ ਹੋਣਾ ਰੱਬ ਨੂੰ, ਪਤਾ ਹੈ ਰੱਬ ਦਾ ਵਾਸਾ ਤੇ ਗੁਰੂ ਘਰ ਦਾ ਪ੍ਰੇਮੀ ਹੈ। ਉਹ ਬੰਦੇ ਦੇ ਮਨ 'ਚ ਆ ਗਿਆ ਵੀ ਦੇਖੀਏ ਵੀ ਵਾਕਈ ਗੱਲ ਸੱਚ ਕਹਿੰਦਾ ਰੱਬ ਦਾ ਵਾਸਾ ਸਾਰੀ ਜਗ੍ਹਾ ਤੇ। ਉਹਨੇ ਚਿਚਲੀ ਛੇੜਤੀ, ਦੋ ਗਾਲਾਂ ਕੱਢ ਦਿੱਤੀਆਂ ਉਹਨੂੰ, ਜਦੋਂ ਗਾਲਾਂ ਕੱਢ ਦਿੱਤੀਆਂ ਅੱਗੋਂ ਵੀ ਗਾਲਾਂ ਸ਼ੁਰੂ ਹੋ ਗਿਆ। ਠੀਕ ਹੈ, ਚੰਗੀਆਂ ਉਹਨੇ ਗਾਲਾਂ ਕੱਢੀਆਂ, ਉਹਨੂੰ ਕਹਿੰਦਾ ਛਤਰ ਮਾਰੇ ਤੇਰੇ ਸਿਰ 'ਚ ਇੱਧਰ ਆ ਜਾ। ਉਹ ਇੰਨੀ ਗੱਲ ਕਹਿ ਗਏ ਤੇ ਉਹ ਖਾਲਸੇ ਇਕੱਠੇ ਹੋਏ, ਕਹਿੰਦੇ ਖਾਲਸੇ ਤੁਸੀਂ ਕਹਿੰਦੇ ਸਭ ਥਾਂ ਰੱਬ ਵਸਦਾ? ਤੇ ਕਹਿੰਦੇ ਹਾਂ ਵਸਦਾ। ਕਹਿੰਦੇ ਫਿਰ ਤੁਸੀਂ ਜਾਣਿਆ ਤਾਂ ਨਹੀਂ ਅਜੇ? ਹੁਣ ਮੰਨ ਗਿਆ? ਕਹਿੰਦਾ ਨਹੀਂ। ਤੁਹਾਨੂੰ ਕਹਿੰਦਾ ਪਤਾ ਲੱਗਾ? ਕਹਿੰਦਾ ਭਾਈ ਸਾਹਿਬ ਜਿਨ੍ਹਾਂ ਨੇ ਜਾਣਿਆ, ਜਿਹੜੇ ਜਾਣਦੇ ਆ ਉਹਨਾਂ ਨੂੰ ਕੋਈ ਗਾਲ ਵੀ ਕੱਢਦੇ ਤੇ ਖਲੋ ਕੇ ਨਮਸਕਾਰ ਕਰ ਦਿੰਦੇ ਅੱਗੋਂ। ਕੀ ਕਹਿੰਦੇ ਆ ਰੱਬ ਦੇ ਪਿਆਰੇ? ਕਹਿੰਦੇ ਵਾਹ ਮਾਲਕਾ, ਰੰਗ ਤੇਰੇ ਨੇ, ਕਿਤੇ ਪੈ ਕੇ ਗਾਲਾਂ ਕੱਢਦਾ, ਕਿਤੇ ਪੈ ਕੇ ਸੁਣਨ ਲੱਗ ਪੈਂਦਾ, ਤੇਰੀਆਂ ਹੀ ਵਡਿਆਈਆਂ ਸਾਰੀਆਂ, ਇਹ ਤੇਰਾ ਹੀ ਰੰਗ ਆ, ਕੱਢਣ ਵਾਲਾ ਵੀ ਤੂੰ ਹੀ ਹੈ, ਸੁਣਨ ਵਾਲਾ ਵੀ ਤੂੰ ਹੀ ਹੈ, ਆਪਾਂ ਕੀ ਲੈਣਾ। ਠੀਕ ਹੈ ਬਈ, ਤੁਸੀਂ ਲਾਓ ਸਾਹਿਬ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ, ਕੋਈ ਕਿੱਥੇ ਜਾ ਕੇ ਕਿਹਾ? ਕਹਿੰਦੇ ਬਈ ਮੈਂ ਹੀ ਚੰਗਾ ਨਹੀਂ ਹੈ ਤੇ ਮੈਂ ਬੁਰਾ ਕਿਹਨੂੰ ਕਹਾਂ? ਕਹਿੰਦੇ ਕਿਹੜੀ ਗੱਲੋਂ? ਕਹਿੰਦੇ ਜੇ ਮੈਂ ਕਿਸੇ ਨੂੰ ਬੁਰਾ ਕਹਿੰਦਾ ਤੇ ਮੇਰੀ ਚੰਗਿਆਈ ਖੁਸ ਜਾਂਦੀ ਹੈ, ਜੇ ਮੈਂ ਕਿਸੇ ਨੂੰ ਮਾੜਾ ਕਹਿੰਦਾ ਤੇ ਮੇਰੀ ਚੰਗਿਆਈ ਖੁਸ ਜਾਂਦੀ ਹੈ। ਕਹਿੰਦੇ ਇਸ ਕਰਕੇ ਮੈਨੂੰ ਪਤਾ ਲੱਗਾ ਵੀ ਜੇ ਮੇਰੀ ਜ਼ਬਾਨ ਚੋਂ ਨਿਕਲਦਾ ਵੀ ਕੋਈ ਚੰਗਾ ਨਹੀਂ ਹੈ ਤੇ ਫਿਰ ਚੰਗਾ ਮੈਂ ਖੁਦ ਹੀ ਨਹੀਂ ਹੈ। ਠੀਕ ਹੈ, ਕਿਉਂ? ਕਹਿੰਦੇ ਮੈਨੂੰ ਸਮਝ ਲੱਗ ਗਈ ਕਿ ਇਹ ਮੇਰੀ ਮਨਬਿਰਤੀ ਸੀ ਆ, ਵੀ ਅੱਜ ਮੇਰੀ ਮਨਬਿਰਤੀ 'ਚ ਇੱਕ ਚੀਜ਼ ਵੜ ਗਈ, ਹਮ ਨਹੀਂ ਚੰਗੇ। ਕਹਿੰਦਾ ਮੈਂ ਹੀ ਲੋਕਾਂ ਨੂੰ ਬੁਰਾ ਕਹਿਣ ਵਾਲਾ, ਮੈਂ ਹੀ ਚੰਗਾ ਨਹੀਂ ਬਣਿਆ, ਇਸ ਕਰਕੇ ਮੈਨੂੰ ਅੱਜ ਪਤਾ ਲੱਗਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਕਿ ਮੈਂ ਹੀ ਚੰਗਾ ਨਹੀਂ ਸੀ, ਲੋਕਾਂ ਨੂੰ ਬੁਰਾ ਕਹਿੰਦਾ, ਬੁਰਾ ਤਾਂ ਕੋਈ ਵੀ ਹੈ ਨਹੀਂ, ਕੋਈ ਬੁਰਾ ਨਹੀਂ। ਕਿਹੜੀ ਗੱਲ ਬੁਰਾ ਨਹੀਂ ਹੈ? ਕਿ ਜਿਹਨੂੰ ਮੈਂ ਬੁਰਾ ਕਹਿਣ ਡਿਆ, ਸਭ ਤੋਂ ਪਹਿਲਾਂ ਮੈਂ ਵੇਖਾਂ ਤੇ ਸਹੀ ਵੀ ਮੈਂ ਬੁਰਾ ਕਹਿਣ ਕਿਹਨੂੰ ਡਿਆ, ਜੇ ਦੂਜਾ ਹੋਵੇ ਤਾਂ ਮੈਨੂੰ ਬੁਰਾ ਕਹਾਂ ਚੰਗਾ ਲੱਗਦਾ, ਜਿਹਦਾ ਮੇਰੇ ਅੰਦਰ ਵਸਦਾ ਉਹਦਾ ਇਹਦੇ ਅੰਦਰ ਵਸਦਾ। ਸੂਰਜ ਦੀਆਂ ਕਿਰਨਾਂ ਆਪਾਂ ਜਲੰਧਰ ਸ਼ਹਿਰ 'ਚ ਬੈਠੇ ਐਂ ਲੱਗਦਾ ਜਿਵੇਂ ਸਾਡੇ ਘਰ ਹੀ ਸੂਰਜ ਚੜਿਆ, ਲੱਗਦਾ ਨਹੀਂ ਵੀ ਜਿਵੇਂ ਸਾਡੇ ਘਰ ਹੀ ਸੂਰਜ ਚੜਿਆ? ਪਰ ਉਹਦੀਆਂ ਸੂਰਜ ਦੀਆਂ ਕਿਰਨਾਂ ਸਾਰੀ ਧਰਤੀ 'ਤੇ ਪੈਣ ਦੀਆਂ, ਇੱਕ ਇੱਕ ਕਿਰਨ ਕਰਕੇ ਸਭ ਦੁਨੀਆਂ ਨੂੰ ਰੋਸ਼ਨੀ ਦੇਣ ਦੀ, ਪਰ ਕਿਰਨਾਂ ਸਾਰੀਆਂ ਸੂਰਜ ਦੀਆਂ ਹੀ ਨੇ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਭਾਵੇਂ ਕੋਈ ਗਰੀਬ ਤੁਰਿਆ ਫਿਰਦਾ, ਭਾਵੇਂ ਕੋਈ ਅਮੀਰ ਤੁਰਿਆ ਫਿਰਦਾ, ਭਾਵੇਂ ਕੋਈ ਦਾਤਾ ਬਣ ਕੇ ਤੁਰਿਆ ਫਿਰਦਾ, ਭਾਵੇਂ ਕੋਈ ਮੰਗਤਾ ਬਣ ਕੇ ਤੁਰਿਆ ਫਿਰਦਾ, ਕਿਰਨਾਂ ਸਾਰੀਆਂ ਅਕਾਲ ਪੁਰਖ ਦੀਆਂ ਹੀ ਨੇ। ਆਪੇ ਮੰਗਣ ਵਾਲਾ ਜੇ, ਆਪੇ ਦੇਣ ਵਾਲਾ ਜੇ, ਐਵੇਂ ਭੁਲੇਖਾ ਨਾ ਪਾ ਕੇ ਬਹਿ ਜਾਈਏ ਵੀ ਮੰਗਣ ਵਾਲਾ ਕੋਈ ਹੋ ਰਿਹਾ ਤੇ ਦੇਣ ਵਾਲਾ ਕੋਈ ਹੋ ਰਿਹਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਦੀ ਆਪਣੀ ਖੇਡ ਆ, ਕਿਤੇ ਮੰਗਤਾ ਬਣ ਕੇ ਫਿਰਨ ਡਿਆ, ਕਿਤੇ ਦਾਤਾ ਬਣ ਕੇ ਫਿਰਨ ਡਿਆ, ਇਹ ਉਹਦੀ ਖੇਡ ਆ। ਠੀਕ ਹੈ ਕਿ ਨਹੀਂ, ਐਸੀ ਖੇਡ ਬਣਾਈ ਹੋਈ ਹੈ, ਐਸੀ ਖੇਡ ਰਚੀ ਹੋਈ ਹੈ। ਤਾਂਹੀਆਂ ਫਿਰ ਗੁਰੂ ਸਾਹਿਬਾਂ ਨੇ ਨਾ ਆਵਾਜ਼ ਮਾਰ ਕੇ ਇਸ ਮਨ ਨੂੰ ਸਮਝਾਉਣਾ ਕੀਤਾ, ਕਹਿੰਦੇ ਉਹ ਗੱਲ ਸੁਣ ਮਨਾ। ਕਹਿੰਦਾ ਹਾਂਜੀ, ਦੱਸੋ ਕੀ ਕਰਾਂ। ਕਹਿਣ ਲੱਗੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਇਹ ਜਲ ਮੈਂ ਜੰਤ ਉਪਾਇਆ ਨਾ ਤਿੰਨਾ ਵੀ ਰੋਜੀ ਦੇ। ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ, ਕਹਿੰਦੇ ਗੱਲ ਸੁਣ ਬਾਈ, ਕਹਿੰਦਾ ਚਿੰਤਾ ਨਾ ਕਰਿਆ ਕਰ, ਚਿੰਤਾ ਨਾ ਕਰਿਆ। ਅਸੀਂ ਚਿੰਤਾ ਹੀ ਕਰਦੇ ਵੀ ਯਾਰ ਪਤਾ ਨਹੀਂ ਕਦੋਂ ਦਾਤ ਮਿਲਣੀ ਹੈ, ਪਤਾ ਨਹੀਂ ਕਦੋਂ ਕੰਮ ਬਣਨਾ, ਪਤਾ ਨਹੀਂ ਕੀ ਹੋ ਜਾਊਗਾ, ਪਤਾ ਨਹੀਂ ਕੀ ਹੋ ਜਾਊ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਧੀ ਪੁੱਤ ਦਾ ਕਿਤੇ ਵਿਆਹ ਲੇਟ ਹੋ ਜਾਏ ਤਾਂ ਸਹਿਜਾ ਰਾਤ ਨੀਂਦ ਨਹੀਂ ਆਉਂਦੀ। ਮੁੜ ਕੇ ਕਹਿੰਦਾ ਮੈਨੂੰ ਡਿਪਰੈਸ਼ਨ ਹੋ ਗਿਆ, ਚਿੰਤਾ ਬੜੀ ਹੈ। ਕੀ ਗੱਲ ਹੋ ਗਈ? ਧੀ ਦਾ ਵਿਆਹ ਨਹੀਂ ਹੋਣ ਡਿਆ, ਪੁੱਤਰ ਦਾ ਵਿਆਹ ਨਹੀਂ ਹੋਣ ਡਿਆ, ਆਪੇ ਫਿਕਸ ਕਰ ਲਿਆ ਆਪੇ ਹੀ, ਹੈ ਨਾ, ਵੀ ਇੰਨੀ ਕੁ ਉਮਰ ਤੱਕ ਮੇਰੀ ਧੀ ਦਾ, ਮੇਰੇ ਪੁੱਤਰ ਦਾ ਵਿਆਹ ਹੋਣਾ ਚਾਹੀਦਾ ਸੀ। ਠੀਕ ਹੈ, ਕਰ ਲਿਆ ਫਿਕਸ, ਹੁਣ ਵਿਆਹ ਨਹੀਂ ਹੋਇਆ ਉਸ ਉਮਰ ਦੇ ਵਿੱਚ, ਆਪਣੇ ਅੰਦਾਜ਼ੇ ਨਾਲ ਹੀ ਉਮਰ ਲਾ ਲਈ ਤੇ ਵਿਆਹ ਨਹੀਂ ਹੋਇਆ ਤੇ ਟੈਨਸ਼ਨ ਸ਼ੁਰੂ। ਹੁਣ ਅਗਲੀ ਟੈਨਸ਼ਨ ਦੇ ਚੋ, ਬੱਚੇ ਦਾ ਟਾਈਮ ਦੇ ਨਾਲ ਵਿਆਹ ਹੋ ਗਿਆ ਆਪਣੇ ਏਡੀਏ ਦੇ ਮੁਤਾਬਕ, ਕਹਿੰਦਾ ਵੀ 25-26 ਸਾਲ ਦੇ ਵਿੱਚ ਇਹਦਾ ਵਿਆਹ ਹੋ ਜਾਵੇ ਤਾਂ ਚੰਗੀ ਗੱਲ ਹੀ। ਉਹ ਮਾਲਕ ਨੇ ਕਿਰਪਾ ਕੀਤੀ, 25-26 ਸਾਲ 'ਚ ਵਿਆਹ ਹੋ ਗਿਆ। ਹੁਣ ਨਵੀਂ ਟੈਨਸ਼ਨ, 25-26 ਸਾਲ 'ਚ ਵਿਆਹ ਹੋ ਗਿਆ, ਆਪਣਾ ਆਪੇ ਟੈਨਸ਼ਨ ਲਾ ਕੇ ਬਹਿ ਗਿਆ ਵੀ 2 ਸਾਲ ਦੇ ਅੰਦਰ ਅੰਦਰ ਕੋਈ ਨਾ ਕੋਈ ਬੱਚਾ ਹੋਣਾ ਚਾਹੀਦਾ ਸੀ, ਤੇ ਹੁਣ ਤੇ 3 ਸਾਲ ਹੋ ਗਏ, ਫਿਰ ਟੈਨਸ਼ਨ ਸ਼ੁਰੂ। ਆਪੇ ਹੀ ਕੋਲੋਂ ਹੀ ਬਣਾ ਕੇ ਬਹਿ ਗਿਆ ਵੀ 2 ਸਾਲ 'ਚ ਬੱਚਾ ਹੋਣਾ ਚਾਹੀਦਾ, ਨਹੀਂ ਹੋਇਆ, ਹੁਣ ਟੈਨਸ਼ਨ ਸ਼ੁਰੂ। ਠੀਕ ਹੈ, ਹੁਣ ਅਗਲੀ ਟੈਨਸ਼ਨ ਲਾ ਕੇ ਬਹਿ ਗਿਆ। 2 ਸਾਲ ਬਾਅਦ, 3 ਸਾਲ ਬਾਅਦ ਬੱਚਾ ਹੋ ਗਿਆ, ਮਾਲਕ ਨੇ ਕਿਰਪਾ ਕਰਦੀ, ਬੜਾ ਖੁਸ਼, ਕਹਿੰਦਾ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ, ਮੇਰੀ ਧੀ ਦੇ ਕਾਰਨ, ਮੇਰੇ ਪੁੱਤਰ ਦੇ ਕਾਰਨ ਬੇਟਾ ਹੋਇਆ, ਬੜੀ ਕਿਰਪਾ ਕੀਤੀ ਹੈ। ਹੁਣ ਟੈਨਸ਼ਨ ਲਾ ਕੇ ਕੀ ਬਹਿ ਗਿਆ, ਨਵੀਂ ਟੈਨਸ਼ਨ ਖੜੀ ਕਰਕੇ ਬਹਿ ਜਾਂਦੇ ਆ, ਪਰ ਉਹ ਜਿਹੜੀ ਹੁਣ ਨਵੀਂ ਟੈਨਸ਼ਨ ਲਾ ਕੇ ਬਹਿ ਗਿਆ। ਕਹਿੰਦਾ ਉਹ ਗੁਆਂਢੀਆਂ ਦਾ ਮੁੰਡਾ, ਉਹ 8 ਮਿੰਟ ਦਾ ਛਾਲਾ ਮਾਰਨ ਲੱਗ ਪਿਆ, ਤੁਰਨ ਲੱਗ ਪਿਆ, ਮੇਰੇ ਮੁੰਡੇ ਦਾ ਮੁੰਡਾ 10 ਮਿੰਟ ਦਾ, ਸਾਲ ਦਾ ਹੋ ਗਿਆ, ਤੁਰਦਾ ਹੀ ਨਹੀਂ ਅਜੇ, ਨਵੀਂ ਟੈਨਸ਼ਨ ਲਾ ਕੇ ਬਹਿ ਗਿਆ। ਠੀਕ, ਇੱਦਾਂ ਹੀ ਕਰਦੇ ਆਪਾਂ, ਨਵੀਂ ਟੈਨਸ਼ਨ ਲਾ ਕੇ ਬਹਿ ਗਿਆ, ਉਹ ਤੁਰਦਾ ਹੀ ਨਹੀਂ, ਉਹਦੇ ਵੱਲ ਵੇਖ ਕੇ ਉਹ ਭਾਈ ਗੱਲ ਸੁਣ, ਉਹ ਕੁਝ ਜ਼ਰੂਰੀ ਹੈ, ਜੇ ਉਹ 8 ਮਿੰਟ ਦਾ ਤੁਰ ਪਿਆ ਤਾਂ ਤੇਰਾ 10 ਮਿੰਟ ਦਾ ਤੁਰ ਪਊ, ਤੂੰ ਨਵੀਂ ਟੈਨਸ਼ਨ ਲਾ ਕੇ ਬਹਿ ਗਿਆ, ਹੈ ਨਾ। ਅੱਛਾ, ਹੁਣ 10 ਮਿੰਟ ਦਾ ਹੋ ਕੇ ਤੁਰ ਪਿਆ, ਹੁਣ ਨਵੀਂ ਟੈਨਸ਼ਨ ਲਾ ਕੇ ਬਹਿ ਗਿਆ। ਕਹਿੰਦਾ ਕਿਹੜਾ? ਕਹਿੰਦਾ ਉਹਦਾ ਮੁੰਡਾ 10 ਮਹੀਨਿਆਂ 'ਚ ਚਿੱਕ ਨਹੀਂ ਦਿੰਦਾ ਸੀ, ਇੰਨਾ ਬੋਲਦਾ ਸੀ, ਤਾਂ ਮੇਰਾ ਪੋਤਾ, ਮੇਰੀ ਪੋਤੀ, ਮੇਰਾ ਯੇ, ਮੇਰਾ ਪੁੱਤਰ, ਮੇਰਾ ਬੇਟਾ, ਮੇਰੀ ਬੇਟੀ ਬੋਲਦੀ ਨਹੀਂ ਅਜੇ। ਐਵੇਂ ਹੀ ਮਨ ਘੱਟਦੇ ਟੈਨਸ਼ਨਾਂ ਲਾਈ ਜਾਂਦੇ ਹਾਂ। ਠੀਕ, ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹਨਾਂ ਟੈਨਸ਼ਨਾਂ ਤੋਂ ਪਰਾਂ ਹੋ ਕੇ ਵੀ ਜਿਹਨੇ ਜਦੋਂ ਬੋਲਣਾ, ਜਦੋਂ ਉਹਨੇ ਬੁਲਾਉਣਾ, ਉਹਨੇ ਉਦੋਂ ਹੀ ਬੋਲਣਾ, ਹੈ ਨਾ, ਜਦੋਂ ਤੋੜਨਾ ਉਹਨੇ ਉਦੋਂ ਤੋੜਨਾ, ਹੈ ਨਾ। ਕੋਈ ਜ਼ਰੂਰੀ ਹੈ ਵੀ ਸਾਰੀ ਦੁਨੀਆਂ 8 ਮਹੀਨੇ ਤੁਰ ਪਊਗੀ? ਨਹੀਂ ਭਾਈ, ਕਿਸੇ ਨੇ ਕਦੋਂ ਬੋਲਣਾ, ਹੁਣ ਕਰੋਗੇ ਕੀ? ਆਹ ਪਿੱਛੇ ਜੇ ਸੁਣਿਆ, ਬੱਚਾ ਜੰਮਦਾ ਹੀ ਬੋਲਣ ਲੱਗ ਪਿਆ, ਹੈ ਨਾ, ਜੰਮਦਾ ਹੀ ਬੋਲਣ ਲੱਗ ਪਿਆ, ਜੰਮਦਾ ਉੱਠ ਕੇ ਬਹਿ ਗਿਆ, ਕੀ ਕਰੋਗੇ? ਉਹਦੇ ਕ੍ਰਿਸ਼ਮੇ ਆ ਨਾ ਕੱਲ ਭੁੱਖ ਦੀ, ਉਹਦੀ ਰਹਿਮਤ ਹੈ, ਪਤਾ ਨਹੀਂ ਕੀ ਕਰ ਦੇਣਾ ਉਹਨੇ, ਤੇ ਆਪਾਂ ਟੈਨਸ਼ਨਾਂ ਲਾ ਕੇ ਬੈਠੇ। ਤਾਂਹੀਆਂ ਗੁਰੂ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿੰਦੇ ਐਵੇਂ ਨਾ ਚਿੰਤਾ ਲਾ ਕੇ ਬੈਠਾ ਕਰੋ, ਇਹ ਚਿੰਤਾ ਸਾਰੀਆਂ ਉਹਦੀਆਂ, ਉਹਨੂੰ ਪਤਾ ਆ ਕਿਹਨੂੰ ਕਿਹੜੇ ਟਾਈਮ ਤੇ ਵਿਆਹਣਾ, ਕਿਹਨੂੰ ਕਿਹੜੇ ਟਾਈਮ ਤੇ ਔਲਾਦ ਦੇਣੀ ਆ, ਕਿਹਨੂੰ ਕਿਹੜੇ ਟਾਈਮ ਤੇ ਚਲਾਉਣਾ ਹੈ, ਕਿਹਨੂੰ ਕਿਹੜੇ ਟਾਈਮ ਤੇ ਬੁਲਾਉਣਾ ਆ, ਉਹਨੂੰ ਪਤਾ ਹੈ। ਅਸੀਂ ਐਵੇਂ ਟੈਨਸ਼ਨਾਂ ਲਾ ਕੇ ਬੈਠੇ ਹਾਂ। ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਅਕਾਲ ਪੁਰਖ ਤੁਸੀਂ ਕਰਦੇ ਹੋ, ਬੜਾ ਆਨੰਦ ਆ। ਤੁਸੀਂ ਆਪਣਾ ਕੰਮ ਕਰੀ ਜਾਓ ਤੇ ਮੇਰੇ ਤੇ ਮਿਹਰ ਭਰੇ ਹੱਥ ਰੱਖੋ। ਕਿਹੜਾ? ਕਿ ਮੈਂ ਗੁਰੂ ਦੇ ਦਰ ਤੋਂ ਮਿਲਿਆ ਦੀਵਾ ਜਿਹੜਾ, ਉਹਨੂੰ ਜਗਦਾ ਰੱਖਾਂ। ਕਹਿੰਦਾ ਭਾਵ ਨਾਮ ਸਿਮਰਨ ਕਰਦਾ ਰਹਾਂ, ਇਹ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ, ਇਹ ਦਾਤ ਮੈਨੂੰ ਦੇ ਦਿਓ। ਫਿਰ ਗੁਰੂ ਜੀ ਨੇ ਉਦਾਹਰਨ ਦੇ ਕੇ ਸਮਝਾਇਆ, ਦੇਖੋ ਕਿੰਨੀ ਵੱਡੀ ਗੱਲ ਦੱਸੀ। ਕਹਿੰਦੇ ਜਲ ਮੈਂ ਜੰਤੂ ਪਾਏ ਨਾ ਤਿੰਨਾਂ ਵੀ ਰੋਜੀ ਦੇ। ਕਹਿੰਦੇ ਧਰਤੀ ਹੇਠਾਂ ਪਾਣੀ ਆ, ਧਰਤੀ ਦੇ ਹੇਠਾਂ ਪਾਣੀ ਆ, ਜਲ ਆ। ਕਹਿੰਦੇ ਜਲ ਮੈਂ ਜੰਤੂ ਪਾਇਆ ਨਾ, ਕਹਿੰਦੇ ਧਰਤੀ ਦੇ ਹੇਠਾਂ ਪਾਣੀ, ਉਹ 'ਚ ਜੀਵ ਜੰਤੂ ਪੈਦਾ ਕੀਤੇ ਪਰਮਾਤਮਾ ਨੇ ਆਪ ਕੀਤੇ ਆ ਨਾ ਜੀ, ਤਿੰਨਾਂ ਵੀ ਰੋਜੀ ਦੇ। ਕਹਿੰਦੇ ਉਹਨਾਂ ਨੂੰ ਵੀ ਰੋਟੀ ਰੋਜੀ ਦੇਣ ਦਿਆ, ਤੇਰੀ ਕਿੱਦਾਂ ਖੋਲੇਗਾ? ਐਵੇਂ ਟੈਨਸ਼ਨ ਲਾ ਕੇ ਬੈਠਾ ਸਿਰ ਤੋਂ ਲੈ ਕੇ ਸ਼ਾਮ ਤੱਕ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕਈ ਦੇ ਮਿਲਣ ਨੂੰ ਕਈ ਗੁਰਸਿੱਖ ਪਿਆਰੇ ਮਿਲਦੇ ਨੇ। ਪੁੱਛਿਆ, ਭਾਈ ਸਾਹਿਬ ਕੀ ਗੱਲ ਹੋ ਗਈ, ਢਿੱਲੇ ਜਿਹੇ ਲੱਗਦੇ ਹੋ? ਇਹਨਾਂ ਨੂੰ ਡਿਪਰੈਸ਼ਨ ਹੋ ਗਿਆ ਜੀ। ਕਾਹਦਾ ਜੀ? ਬੱਚੇ ਨੂੰ ਜੋਬ ਨਹੀਂ ਮਿਲੀ। ਬਾਬਾ ਬੜੇ ਅੱਛਾ ਵੀ ਨਾ ਤੁਹਾਡੀ ਟੈਨਸ਼ਨ ਲੈਣ ਨਾਲ ਜੋਬ ਮਿਲ ਜੂ, ਕੋਈ ਤੁਹਾਡੇ ਕੋਲ ਤਾਕਤ ਹੈਗੀ ਜੋਬ ਮਿਲਣ ਦੀ? ਕਹਿੰਦਾ ਨਹੀਂ। ਉਹ ਕਹਿੰਦਾ ਫਲਾਣੇ ਸਾਹ ਦਾ ਮੁੰਡਾ, ਫਿਰ ਉਹੀ ਗੱਲ ਫਿਰ ਆ ਜਾਂਦੀ, ਉਹ ਫਲਾਣੇ ਸਾਹ ਦਾ ਮੁੰਡਾ ਤੋਂ ਸਾਲ ਛੋਟਾ, ਉਹਨੂੰ 2 ਸਾਲ ਹੋ ਗਏ ਜੋਬ ਕਰਦੇ ਉਹਨੂੰ, ਤੇ ਫਿਰ ਬਣ ਜ ਲਿਖਿਆ ਕਰਮੀ ਆਪੋ ਆਪਣੀ, ਹੈ ਨਾ, ਕਰਮ ਆਪੋ ਆਪਣੇ। ਸੋ ਵਿਚਾਰ ਕਰਨੀ ਹੈ ਹਰ ਚੀਜ਼ ਦੀ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੰਨੋ ਬਈ ਉਹਨੂੰ, ਠੀਕ ਹੈ। ਇਹ ਨਹੀਂ ਤੇ ਪੜ ਲਿਆ ਮੱਥਾ ਟੇਕਤਾ ਤੇ ਕੰਮ ਨਿਬੜਿਆ, ਪੜ ਪੜ ਗੱਡੀ ਲਦੀਏ ਬੰਨ ਦੇਣ ਲੱਗੇ ਪੰਡਾ ਆਪਾਂ, ਵੀ ਬੋਲੇ 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 ਬੋਲੇ, ਇੱਦਾਂ ਦੇ ਕੰਮ ਨਹੀਂ ਕਰਨਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹੁਕਮ ਬੁੱਝੇ ਤਾਂ ਇੱਕ ਜਾਣੇ। ਕਹਿੰਦੇ ਜਿਹੜਾ ਪ੍ਰਾਣੀ ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਦਾ ਆ, ਉਹ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਆਪ ਨੂੰ ਤੇ ਉਹਨੂੰ ਇੱਕ ਜਾਣਦਾ, ਜਾਣ ਸਕਦਾ। ਤੇ ਜਿਹਨੇ ਗੁਰਬਾਣੀ ਨੂੰ ਸਮਝਿਆ ਹੀ ਨਹੀਂ, ਹੁਕਮ ਮੰਨਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ, ਤੇ ਗੁਰੂ ਗ੍ਰੰਥ ਸਾਹਿਬ ਕੁਛ ਕਹਿਣ ਡੇ, ਆਪਾਂ ਕੁਝ ਹੋਰ ਹੀ ਕਹੀ ਜਾਂਦੇ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਕਮ ਨਾ ਲਾਇਓ, ਗੁਰੂ ਗ੍ਰੰਥ ਦਾ ਹੁਕਮ ਮੰਨਿਓ, ਆਪਾਂ ਹੁਕਮ ਲਾ ਦਿੰਦੇ ਆ ਕੇ ਕੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰਿਓ, ਅੱਜ ਕਚਹਿਰੀ ਚ ਕੇਸ ਆ, ਜ਼ਰੂਰ ਜਾਇਓ ਜੇ, ਠੀਕ ਹੈ। ਉਹ ਗੁਰੂ ਪਿਆਰਿਓ, ਵਿਸ਼ਵਾਸ ਪਤਾ ਕਿਹਨੂੰ ਕਹਿੰਦੇ ਆ, ਵਿਸ਼ਵਾਸ ਪਤਾ ਕਿਹਨੂੰ ਕਹਿੰਦੇ ਆ, ਧਿਆਨ ਦੇਣਾ। ਵਿਸ਼ਵਾਸ ਕਹਿੰਦੇ ਨੇ ਕੋਈ ਇਨਸਾਨ, ਦੋ ਆਪਸ ਯਾਰ ਦੋਸਤ ਸੀਗੇ, ਬੜਾ ਪਿਆਰ ਸੀ ਉਹਨਾਂ ਨੂੰ, ਬਹੁਤ ਪਿਆਰ ਸੀ, ਤੇ ਉਹ ਆਪਸ ਇੰਨਾ ਕੁ ਪਿਆਰ ਕਰਦੇ ਸੀ ਵੀ ਇੱਕ ਦੂਜੇ ਦੀ ਮੁਸੀਬਤ ਨੂੰ ਸਮਝਦੇ ਸੀ। ਇੱਕ ਦਿਨ ਕੀ ਹੋਇਆ ਵੀ ਉਹਦੀ ਘਰ ਦੀ ਕਹਿੰਦੀ, ਇੱਕ ਦੀ ਵੀ ਥੋੜਾ ਜਿਹਾ ਪ੍ਰੋਬਲਮ ਆ ਗਈ ਘਰ ਚ, ਉਹ ਕਹਿੰਦੀ ਗੱਲ ਸੁਣੋ, ਤੁਸੀਂ ਆਪਣੇ ਯਾਰ ਦੋਸਤ ਕੋਲ ਮੰਗ ਲਓ ਥੋੜੇ ਬਹੁਤੇ ਪੈਸੇ। ਕਹਿੰਦਾ ਮੈਂ ਨਹੀਂ ਮੰਗਣੇ ਉਹਦੇ ਕੋਲੋਂ। ਕਹਿੰਦੀ ਕਿਉਂ, ਉਹ ਕਹਿੰਦਾ ਪੈਸਾ ਇੰਨਾ ਭਲੀਏ ਲੋਕੇ, ਮੈਨੂੰ ਵਿਸ਼ਵਾਸ ਆ ਜਦੋਂ ਘਰ ਆਇਆ ਨਾ ਉਹਨੂੰ ਉਸੇ ਦੇ ਪਤਾ ਲੱਗ ਜਾਣਾ ਆਪਣੇ ਕੋਲ ਤੰਗੀ ਆਈ ਪੈਸੇ ਦੀ। ਤੁਸੀਂ ਕਹੋ, ਉਹ ਤੁਰਿਆ ਹੁੰਦਾ ਅੱਜ ਮਿਲਣ ਆਇਆ ਜੇ, ਤੁਸੀਂ ਕਹਿ ਦਿਓ। ਕਹਿੰਦਾ ਭਲੀ ਲੋਕੇ ਮੈਂ ਨਹੀਂ ਕਹਿਣਾ, ਮੈਨੂੰ ਵਿਸ਼ਵਾਸ ਆ। ਦੇਖੋ, ਕਹਿੰਦਾ ਮੈਂ ਨਹੀਂ ਕਹਿਣਾ ਮੈਨੂੰ ਵਿਸ਼ਵਾਸ ਆ ਦਾ ਮਤਲਬ ਕਿ ਮੈਨੂੰ ਵਿਸ਼ਵਾਸ ਆ, ਉਹਨੂੰ ਸਭ ਕੁਝ ਪਤਾ ਮੇਰੇ ਬਾਰੇ, ਇਹ ਵਿਸ਼ਵਾਸ ਆ। ਉਹ ਜਿਵੇਂ ਘਰ ਆਇਆ ਕਹਿੰਦੇ ਭਾਜੀ ਚਾਹ ਪਾਣੀ। ਕਹਿੰਦਾ ਚਾਹ ਪਾਣੀ ਦੇ ਪੀ ਲੈਂਦੇ, ਤੂੰ ਤਿਆਰ ਹੀ ਨਹੀਂ ਹੋਇਆ ਅੱਜ। ਉਹ ਵੈਸੇ ਹੀ ਭਾਜੀ ਕਹਿੰਦਾ, ਵੈਸੇ ਵੈਸੇ ਕੀ ਗੱਲ ਹੋ ਗਈ? ਕਹਿੰਦਾ ਤਿਆਰ ਹੋ, ਵੈਸੇ ਹੀ ਭਾਜੀ ਕਹਿੰਦਾ। ਹੋਰ ਗੱਲ ਸੁਣੋ, ਮੈਨੂੰ ਤੇਰਾ ਪਤਾ, ਤੂੰ ਕਦੀ ਏਦਾਂ ਢਿੱਲਾ ਮੱਠਾ ਨਹੀਂ ਲਿਆ ਸਕਦਾ, ਕੋਈ ਕਿੱਲਤ ਆਈ ਹੈ, ਪੈਸੇ ਪੂਸੇ ਤਾਂ ਨਹੀਂ ਚਾਹੀਦੇ? ਉਹਨੇ ਨਹੀਂ ਭਾਜੀ, ਪੈਸੇ ਮੈਨੂੰ ਨਹੀਂ ਚਾਹੀਦੇ, ਜੇ ਲੋੜ ਪਊ ਮੈਂ ਮੰਗ ਲੂੰਗਾ। ਮੈਨੂੰ ਤੇਰਾ ਇਹ ਵੀ ਪਤਾ ਤੂੰ ਮੰਗਣੇ ਵੀ ਹੈ ਨਹੀਂ, ਮੈਨੂੰ ਵਿਸ਼ਵਾਸ ਆ ਤੇਰੇ ਤੇ, ਤੂੰ ਮੰਗਣ ਵਾਲਾ ਨਹੀਂ ਹੈਗਾ। ਠਹਿਰ ਜਾ 5 ਮਿੰਟ, ਮੈਂ ਆਈ, ਤੂੰ ਚਾਹ ਬਣਾ, ਭਰਜਾਈ ਦੀ ਚਾਹ ਬਣਾਓ, ਮੈਂ ਆਨਾ। ਉਹਨੇ ਉਹ ਚਾਹ ਭਰਜਾਉਣ ਭਰਜਾਉਣ ਡੀ ਆ, 2 ਲੱਖ ਰੁਪਇਆ ਲੈ ਕੇ ਆ ਗਿਆ, ਲਾ ਲੋ ਫੜ ਵਰਤ ਲਾ। ਉਹ ਕਹਿੰਦਾ ਨਹੀਂ ਲੋੜ ਨਹੀਂ, ਤੂੰ ਚੁੱਪ ਰਿਹਾ ਓਏ, ਤੂੰ ਵਰਤ ਲੈ, ਇਹਨਾਂ ਨੂੰ ਰੱਖ ਲੈ, ਵਰਤ ਲੈ। ਹੁਣ ਉਹ ਘਰ ਵਾਲੀ ਨੂੰ ਕਹਿੰਦਾ, ਦੇਖਿਆ ਮੈਂ ਤੈਨੂੰ ਕਿਹਾ ਨਾ ਮੈਨੂੰ ਇਹ 'ਤੇ ਵਿਸ਼ਵਾਸ ਆ, ਇਹ ਜੇ ਵਿਸ਼ਵਾਸ, ਸਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਹੀ ਨਹੀਂ ਹੈ। ਵਿਸ਼ਵਾਸ ਪਤਾ ਕੀ ਆ, ਕਿ ਮੈਨੂੰ ਪਤਾ ਹੈ ਕਿ ਤੇਰੇ ਤੋਂ ਇਲਾਵਾ ਮੇਰਾ ਕੋਈ ਸਹਾਰਾ ਬਣ ਹੀ ਨਹੀਂ ਸਕਦਾ, ਮੈਨੂੰ ਵਿਸ਼ਵਾਸ ਆ। ਜੇ ਵਿਸ਼ਵਾਸ ਆ ਫਿਰ ਕਹਿਣ ਦੀ ਕੀ ਲੋੜ ਪੈ ਗਈ ਤੁਹਾਨੂੰ ਬਈ? ਜਿਹਨੂੰ ਵਿਸ਼ਵਾਸ ਨਹੀਂ ਉਹ ਇਹਨੂੰ ਕਹਿੰਦਾ, ਤੇ ਜਿਹਨੂੰ ਵਿਸ਼ਵਾਸ ਆ ਉਹ ਕੀ ਕਹਿੰਦਾ? ਕਹਿੰਦਾ ਗੁਰੂ ਤਿਰਤ ਬਗੈਰ ਸਹਾਰਾ ਬਣਨਾ ਕਿਹੜਾ ਹੋਰ, ਮੈਨੂੰ ਵਿਸ਼ਵਾਸ ਆ। ਵਿਸ ਵਾਸ, ਵਿਸ ਵਿਸ ਜ਼ਹਿਰ ਨੂੰ ਕਹਿੰਦੇ, ਮਨ ਚ ਜ਼ਹਿਰ ਦਾ ਵਸਾਉਣਾ ਵਿਸ਼ਵਾਸ ਆ। ਇਹਦਾ ਮਤਲਬ ਗੁਰੂ ਜੀ ਨੇ ਵਿਸ਼ਵਾਸ ਦੀ ਡੈਫੀਨੇਸ਼ਨ ਦੇ ਦਿੱਤੀ। ਕੀ ਕਹਿਣ ਲੱਗੇ? ਕਹਿੰਦੇ ਬਿਨ ਬੋਲਿਆ ਸਭ ਕਿਸ ਜਾਣਦਾ, ਕਿਸ ਆ ਗਏ ਕੀ ਚਿਰਦਾਸ। ਕਹਿੰਦਾ ਤੈਨੂੰ ਕੀ ਲੋੜ ਪੈ ਗਈ ਇਹਨੂੰ ਕਹਿਣ ਦੀ, ਇਹ ਸਭ ਕੁਝ ਜਾਣਦਾ। ਇਹਦਾ ਮਤਲਬ ਸਾਨੂੰ ਵਿਸ਼ਵਾਸ ਹੀ ਨਹੀਂ ਹੈ ਵੀ ਮੇਰਾ ਇਹ ਕੰਮ ਕਰ ਦੇਣਗੇ, ਮੇਰਾ ਕੁਝ ਸਵਾਰ ਦੇਣਗੇ, ਮੈਨੂੰ ਕਿਤੇ ਪਹੁੰਚਾ ਦੇਣਗੇ, ਮੈਨੂੰ ਕੁਝ ਦੇ ਦੇਣਗੇ, ਤਾਂ ਹੀ ਫਿਰ ਹੈ ਨਾ। ਹੁਣ ਉਹ ਜਿਹਨੂੰ ਯਾਰ ਦੋਸਤ ਨੂੰ ਵਿਸ਼ਵਾਸ ਨਹੀਂ ਹੈ, ਉਹ ਉਹਦੇ ਘਰ ਗਿਆ, ਕਹਿੰਦਾ ਭਾਈ ਤੁਹਾਡੇ ਕੋਲ ਪੈਸੇ ਲੈਣੇ ਸੀਗੇ, ਤੇ ਦੇ ਦਿੰਦੇ ਤਾਂ ਚੰਗਾ ਸੀਗਾ, 2-3 ਮਹੀਨੇ ਹੋ ਗਏ ਨੇ। ਉਹ ਅੱਗੋਂ ਕਹਿੰਦਾ, ਕਹਿੰਦਾ ਤੈਨੂੰ ਮੇਰੇ 'ਤੇ ਵਿਸ਼ਵਾਸ ਨਹੀਂ, ਤੂੰ ਘਰ ਮੰਗਣਾ ਹੈ। ਕਹਿੰਦਾ ਭਾਜੀ ਵਿਸ਼ਵਾਸ ਦੀ ਤੁਹਾਨੂੰ ਮੈਂ ਕੀ ਗੱਲ ਦੱਸਾਂ, ਵੀ ਤੁਸੀਂ ਮੈਨੂੰ ਕਹੇ 10 ਦਿਨਾਂ ਬਾਅਦ ਮਿਲ ਜਾਣਗੇ, ਪਰ ਸੱਚੀ ਮੁੱਚੀ ਮੈਨੂੰ ਵਿਸ਼ਵਾਸ ਨਹੀਂ ਰਿਹਾ ਵੀ ਮਿਲਣੇ। ਮੈਂ ਕਿਹਾ ਮੰਗਣੇ ਹੀ ਪੈਣੇ, ਇਹਦਾ ਮਤਲਬ ਵਿਸ਼ਵਾਸ ਨਹੀਂ ਹੈ ਤਾਂ ਮੰਗਣੇ ਪਏ ਨਾ, ਇਹਦਾ ਮਤਲਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿਸ਼ਵਾਸ ਨਹੀਂ ਹੈ ਤਾਂ ਮੰਗਣਾ ਪੈਣ ਡਿਆ, ਵੀ ਮੈਨੂੰ ਦੇ ਦਿਓ, ਵਿਸ਼ਵਾਸ ਨਹੀਂ ਨਾ। ਸੋ ਅੱਜ ਤੋਂ ਵਿਸ਼ਵਾਸ ਕਰ ਲਿਓ ਵੀ ਗੁਰੂ ਕੌਣ ਆ। ਵਾਹੋ ਵਾਹੋ ਬਾਣੀ ਨਿਰੰਕਾਰ, ਵਿਸ਼ਵਾਸ ਕਰਕੇ ਦੇਖੋ, ਮੰਨ ਜਾਓ, ਤੁਸੀਂ ਦੇਣਾ ਸਭ ਕੁਛ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕਹਿਤ ਨਾਨਕ ਹੋਮੇ ਕਹੇ ਨਾ ਕੋਈ। ਕਹਿੰਦਾ ਜਦੋਂ ਆਪਣੇ ਅੰਦਰੋਂ ਜਾਣ ਲੈਂਦਾ ਵੀ ਪਰਮਾਤਮਾ ਤੇ ਮੈਂ ਤੇ ਇੱਕੋ ਹੀ ਆ, ਉਹ ਫਿਰ ਚੁੱਪ ਕਰ ਜਾਂਦਾ, ਕਹਿੰਦਾ ਜੇ ਮੇਰੇ ਅੰਦਰ ਉਹੀ ਵਸਣ ਦਾ ਜੱਗ 'ਚ ਵੀ ਇਹੀ ਵਸਣ ਡਿਆ, ਉਹ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ, ਕਹਿੰਦਾ ਛੱਡ ਭਰਾ ਮੈਂ ਕਿਤੇ ਨੂੰ ਮਾੜਾ ਕਹਾਂਗੇ, ਮੈਂ ਰੱਬ ਨੂੰ ਮਾੜਾ ਕਹਾਂ, ਉਹ ਲੇਵਲ ਬਣ ਗਿਆ, ਉੱਚੀ ਅਵਸਥਾ ਦਾ ਮਾਲਕ ਹੋ ਗਿਆ। ਤੇ ਗੁਰੂ ਜੀ ਕਹਿੰਦੇ ਕਿਹਾ ਤੇ ਨਾਨਕ ਹਉਮੈ ਕਹਿ ਨਾ ਕੋਈ। ਕਹਿੰਦੇ ਫਿਰ ਉਸ ਅਵਸਥਾ ਵਿੱਚ ਪਹੁੰਚੀ ਹੋਈ ਆਤਮਾ ਗੁਰੂ ਜੀ ਕਹਿਣ ਲੱਗੇ, ਕਹਿੰਦੇ ਫਿਰ ਹਉਮੈ ਕਹਿ ਨਾ ਕੋਈ, ਹਉਮੈ ਦਾ ਮਤਲਬ ਕਿ ਮੇਰ ਤੇਰ। ਕਹਿੰਦੇ ਫਿਰ ਉਸ ਅਵਸਥਾ 'ਚ ਪਹੁੰਚੀ ਮਨ ਬਿਰਤੀ, ਫਿਰ ਮੇਰ ਤੇਰ ਨਹੀਂ ਕਰਦੀ, ਕਿਸੇ ਨੂੰ ਨਹੀਂ ਕਹਿੰਦੀ ਵੀ ਮੈਂ ਤਗੜਾ ਤੇ ਮੈਂ ਆਹ ਕਰ ਲੈਣਾ ਤੇ ਮੈਂ ਉਹ ਕਰ ਲੈਣਾ ਤੇ ਮੈਂ ਇੱਦਾਂ ਕਰਨਾ, ਕੁਝ ਨਹੀਂ ਕਹਿੰਦੀ। ਹੁਣ ਉਹ ਕੀ ਕਹਿੰਦਾ ਹੈ, ਅੰਦਰ ਦੀ ਮਨ ਬਿਰਤੀ ਬਣ ਗਈ ਹੈ। ਧਿਆਨ ਦਿਓ, ਕਈ ਵਾਰੀ ਨਾ ਕੋਈ ਸੱਜਣ ਕਿਸੇ ਦੇ ਘਰ ਜਾਂਦੇ ਆ, ਦੇਖਿਆ ਵੀ ਬੜੀ ਤੰਗੀ ਹੈ, ਬੜੀ ਪ੍ਰੋਬਲਮ ਹੈ, ਬਿਮਾਰੀ ਹੈ, ਠੀਕ ਨਹੀਂ ਹੋਣ ਡਿਆ, ਬੜੇ ਦਿਨ ਹੋ ਗਏ, ਤੇ ਉਹ ਜਾ ਕੇ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਤੁਸੀਂ ਕਦੀ ਗੁਰੂ ਘਰ ਨਹੀਂ ਜਾ ਕੇ ਅਰਦਾਸ ਕੀਤੀ? ਕਹਿੰਦਾ ਜੋ ਵਿਸ਼ਵਾਸ ਵਾਲਾ ਬੰਦਾ ਸੀ, ਠੀਕ ਹੈ, ਉਹਦੀ ਮੇਰ ਤੇਰ ਖਤਮ ਹੋ ਚੁੱਕੀ ਸੀ, ਤੇ ਉਹ ਕੀ ਕਹਿੰਦਾ ਅੱਗੋਂ, ਕਹਿੰਦਾ ਭਾਈ ਗੱਲ ਸੁਣ, ਮੇਰੇ ਅਰਦਾਸ ਕਰਨ ਦੇ ਨਾਲ ਮੇਰੇ ਗੁਰੂ ਨੂੰ ਕਹਿਣ ਦੇ ਨਾਲ ਛੇਤੀ ਮੰਨ ਜੂ, ਉਹਨੂੰ ਕਿਹੜਾ ਪਤਾ ਨਹੀਂ ਹੈ। ਕਹਿੰਦਾ ਕਿਉਂ? ਕਹਿੰਦਾ ਜਿਹੜਾ ਮੈਂ ਦੁੱਖ ਭੋਗਣ ਡਿਆ, ਜਿਹਨੇ ਲਾਇਆ ਉਹਨੂੰ ਤਾਂ ਪਤਾ ਹੀ ਹੈ, ਲਾਇਆ ਵੀ ਦੋਸੇ ਨਹੀਂ ਹੈ, ਦੁੱਖ ਦੇਣ ਵਾਲਾ ਵੀ ਉਹੀ ਹੈ ਤੇ ਸੁੱਖ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਕਹਿੰਦੇ ਉਹਨੂੰ ਪਤਾ ਹੈ ਸਭ ਕੁਛ। ਹਾਂ ਹਾਂ, ਦੇਖੋ ਗੱਲਾਂ ਸਮਝਣ ਵਾਲੀਆਂ ਸਾਰੀਆਂ। ਫਿਰ ਬਾਣੀ 'ਚ ਲਿਖਿਆ ਕਿਹੜੀ ਅਰਦਾਸ ਕਰ? ਸਤ ਸੰਤੋਖ ਹੋਏ ਅਰਦਾਸ, ਸੁਣ ਸਤਿਗੁਰ ਸਦ ਬਹਾਲੇ ਪਾਸ। ਦੇਖੋ ਆ ਦੇ ਅਰਦਾਸ, ਆ ਦੇ ਅਰਦਾਸ। ਕਹਿੰਦਾ ਸਤ ਸੰਤੋਖ ਹੋਏ ਅਰਦਾਸ, ਸਤ ਕੀ ਹੈ? ਜੋ ਕੁਝ ਹੋ ਰਿਹਾ ਸੱਚ ਹੈ। ਤੇ ਸੰਤੋਖ ਕੀ ਹੈ? ਕਹਿੰਦਾ ਜੋ ਕੁਝ ਹੋ ਰਿਹਾ ਠੀਕ ਹੋ ਰਿਹਾ ਹੈ, ਉਹ ਸੰਤੋਖੀ ਹੈ। ਕਹਿੰਦਾ ਮੈਨੂੰ ਕੋਈ ਲੋੜ ਨਹੀਂ ਕਹਿਣ ਦੀ, ਸੰਤੋਖੀ ਹੈ। ਸਤ ਸੰਤੋਖ ਹੋਏ ਅਰਦਾਸ, ਕਹਿੰਦਾ ਸਤ ਤੇ ਸੰਤੋਖ ਹੀ ਅਸਲ 'ਚ ਅਰਦਾਸ ਆ। ਜਿਹੜਾ ਬੰਦਾ ਸੱਚਾ ਸੁੱਚਾ ਤੇ ਸੰਤੋਖੀ ਹੈ, ਉਹ ਫਿਰ ਕੀ ਕਹਿੰਦਾ? ਕਹਿੰਦਾ ਭਾਈ ਜਿੰਨਾ ਇਹ ਚੀਜ਼ ਬਣਾ ਲੈਂਦਾ ਨਾ, ਸੁਣ ਸਤਿਗੁਰ ਸਦ ਬਹਾਲੇ ਪਾਸ, ਉਹਦੀ ਪਰਮਾਤਮਾ ਛੇਤੀ ਸੁਣਦਾ ਤੇ ਉਹਨੂੰ ਕੋਲ ਬੁਲਾ ਕੇ ਨਾ ਪਰਮਾਤਮਾ ਆਪਣੇ ਕੋਲ ਬਿਠਾ ਲੈਂਦਾ, ਉਸ ਮਨ ਬਿਰਤੀ ਦੇ ਮਾਲਕ ਨੂੰ, ਜਿਹੜਾ ਕਹਿੰਦਾ ਵੀ ਜੋ ਹੋ ਰਿਹਾ ਸੱਚ ਆ ਤੇ ਸੰਤੋਖੀ ਆ। ਕਹਿੰਦਾ ਜੋ ਮਿਲਿਆ ਬੜਾ ਆਨੰਦ ਆ। ਕਈ ਵਾਰੀ ਦੇਖਿਓ ਬੜੀ ਪ੍ਰਕਾਰ ਦੇ ਬੰਦੇ ਮਿਲਦੇ। ਇੱਕ ਜਣਾ ਸਵੇਰੇ ਉੱਠਦਾ, ਚਾਹ ਪੀਂਦਾ, ਆਵਾਜ਼ ਮਾਰਦਾ, ਕਹਿੰਦਾ ਕਿ ਸੜੀ ਜੀ ਚਾਹ ਬਣਾਤੀ ਆ, ਨਾ ਕੋਈ ਰਸ ਨਹੀਂ ਹੈਗਾ, ਨਾਲ ਕੋਈ ਬਿਸਕੁਟ ਨਹੀਂ ਹੈਗਾ, ਨਾਲ ਕੋਈ ਹੈਂ, ਨਾਲ ਕੁਝ ਦੇ ਨਹੀਂ ਸਕਦੇ, ਤੁਸੀਂ ਜਾਂਦੇ ਹੋ ਤੁਸੀਂ। ਲਓ ਜੀ, ਉਹਨੇ ਮੰਗਿਆ ਘਰ 'ਚ ਕਲੇਸ਼ ਪਾਤਾ ਫੜ ਕੇ। ਇੱਕ ਜਣਾ ਸੰਤੋਖੀ ਹੈ, ਚਾਹ ਦੋਨੋਂ ਪੀਂਦੇ, ਠੀਕ, ਦੋਵਾਂ ਨੂੰ ਚਾਹ ਫੜਾਏ, ਉਹਨੂੰ ਚਾਹ ਫੜਾਏ ਤੇ ਉਹਨੇ ਬੋਲਿਆ। ਹੁਣ ਜਦੋਂ ਇਹਨੇ ਰੌਲਾ ਪਾਇਆ ਤਾਂ ਉਹਦੇ ਕੋਲ ਵੀ ਬਿਸਕੁਟ ਲੈ ਕੇ ਗਏ ਤੇ ਉਹਨੂੰ ਪੁੱਛਿਆ, ਭਾਈ ਸਾਹਿਬ ਤੁਸੀਂ ਕਿਉਂ ਨਹੀਂ ਆਵਾਜ਼ ਮਾਰੀ, ਤੁਸੀਂ ਵੀ ਮੰਗ ਲੈਂਦੇ ਹੋ? ਸੰਤੋਖੀ ਹੈ ਤੇ ਕੀ ਕਹਿੰਦਾ? ਕਹਿੰਦਾ ਤੇ ਅਕਾਲ ਪੁਰਖ ਦੀ ਲੀਲਾ ਆ, ਜੇ ਸਵੇਰੇ ਉੱਠਦਿਆਂ ਚਾਹ ਵੀ ਨਾ ਦਿੰਦਾ ਤੇ ਮੈਂ ਦੀ ਲੱਤ ਭੰਨ ਲੈਣੀ ਸੀ। ਦੇਖੋ ਪਿਆਰ ਦੀ ਗੇਟ ਤੇ ਸੰਤੋਖ ਦੀ ਗੱਲ, ਉਹ ਚਾਹ ਦੇ ਵਿੱਚ ਹੀ ਧੰਨਵਾਦ ਕਰਨ ਡਿਆ ਵੀ ਧੰਨ ਆ ਅਕਾਲ ਪੁਰਖ, ਪਰਮਾਤਮਾ ਉੱਠਦਿਆਂ ਕੱਪ ਚਾਹ ਮਿਲ ਗਈ, ਜੇ ਤੂੰ ਇਹ ਵੀ ਨਾ ਦਿੰਦਾ ਤੇ ਮੈਂ ਕੀ ਕਰ ਲੈਣਾ ਸੀ। ਉਹ ਸੰਤੋਖੀ ਹੈ ਤੇ ਜਾਓ ਉਹਨੂੰ ਪੁੱਛ ਕੇ ਵੇਖੋ, ਉਹਨੂੰ ਚਾਹ ਪੀਣ ਦਾ ਆਨੰਦ ਜ਼ਿਆਦਾ ਆਉਣ ਡਿਆ। ਤੇ ਜਿਹੜਾ ਖਿਜਣ ਡਿਆ ਨਾ, ਬਿਸਕੁਟ ਦੇ ਕੇ ਦੇ ਦੇਣਾ ਸੀ, ਇਹਨੂੰ ਚਾਹ ਪੀਣ ਦਾ ਆਨੰਦ ਨਹੀਂ, ਉਹਨੇ ਚਾਹ ਸਵਾਦ ਨਹੀਂ ਲੱਗਣ ਡੀ, ਕੀ ਕਹਿੰਦਾ ਸੜੀ ਜੀ ਚਾਹ ਦੇ ਦਿੱਤੀ। ਉਹਨੂੰ ਪੁੱਛ ਕੇ ਦੇਖੋ, ਭਾਈ ਸਾਹਿਬ ਚਾਹ ਕਿੱਦਾਂ ਦੀ ਬਣੀ? ਅੱਗੋਂ ਬੜੇ ਪਿਆਰ ਨਾਲ ਕਹਿੰਦਾ ਜੀ ਇਹੋ ਜਿਹੀ ਚਾਹ ਤਾਂ ਮੈਂ ਕਦੀ ਪੀਤੀ ਨਹੀਂ ਅੱਗੇ, ਬੜੀ ਸਵਾਦ ਆ। ਕਹਿੰਦੇ ਉਹ ਭਾਈ ਸਾਹਿਬ ਕਹਿੰਦੇ ਮਿੱਠਾ ਨਹੀਂ ਹੈਗਾ। ਕਹਿੰਦੇ ਹੋ ਸਕਦਾ ਉਹਨਾਂ ਦੀ ਚਾਹ 'ਚ ਮਿੱਠਾ ਪਾਉਣਾ ਭੁੱਲ ਗਏ, ਉਹ ਮੇਰੇ ਚਾਹ 'ਚ ਮਿੱਠਾ ਹੈਗਾ। ਕਹਿੰਦੇ ਚਾਹ ਤਾਂ ਇਕੱਠੀ ਬਣਾਈ। ਕਹਿੰਦੇ ਕੋਈ ਗੱਲ ਨਹੀਂ ਭੈਣ ਜੀ, ਭੁਲੇਖਾ ਪੈ ਜਾਂਦਾ ਕਿਸੇ ਵੇਲੇ, ਬਣੀ ਚੀਜ਼ ਇਕੱਠੀ ਹੁੰਦੀ ਹੈ ਪਰ ਕਿਸੇ ਵੇਲੇ ਵੰਡਣ ਲੱਗਿਆ ਕੋਈ ਗਲਤੀ ਨਾਲ ਪਾ ਜਾਂਦਾ, ਮੇਰੇ ਕਾਪੀ 'ਤੇ ਮਿੱਠਾ ਹੈਗਾ। ਉਹ ਭਾਈ ਉਹਦੇ ਚਾਹ 'ਚ ਮਿੱਠਾ ਨਹੀਂ ਹੈ, ਉਹਦੀ ਸੁਰਤ 'ਚ ਮਿੱਠਾ ਆ, ਉਹਦੀ ਮਨ ਬਿਰਤੀ 'ਚ ਮਿੱਠਾ ਆ। ਉਹ ਚਾਹ ਮਿੱਠੀ ਜਾਣ ਕੇ ਪੀਣ ਡਿਆ, ਕਿਉਂਕਿ ਭਾਣੇ 'ਚ ਆ ਵੀ ਜੋ ਪਰਮਾਤਮਾ ਕਰਦਾ ਪਿਆ ਵਧੀਆ ਕਰਦਾ ਪਿਆ। ਸੱਚ ਜੇ ਕਿੱਡਾ ਵੱਡਾ ਦੁੱਖ ਹੋਵੇ ਭਾਣੇ 'ਚ ਰਹਿ ਕੇ, ਦੇਖੋ ਸਹਿ ਜਾਓਗੇ, ਭਾਣੇ ਤੋਂ ਬਾਹਰ ਲੈ ਕੇ ਵੇਖ ਲਓ ਦੁੱਖ ਵੱਡਾ ਹੋ ਜਾਂਦਾ ਜੇ। ਕਹਿ ਕੇ ਦੇਖ ਲਓ ਉਹ ਛੱਡ ਪਰਾਂ ਯਾਰ, ਦੁਖੀ ਕਰ ਮਾਰਿਆ ਤੇ ਤੁਹਾਨੂੰ ਪੀੜ ਜ਼ਿਆਦਾ ਹੋਊਗੀ। ਤੇ ਕਹਿ ਕੇ ਦੇਖੋ ਕੋਈ ਨਹੀਂ, ਪਰਮਾਤਮਾ ਤੇਰੀ ਮਰਜ਼ੀ ਹੈ, ਤੂੰ ਜਿੱਥੇ ਰੱਖਣਾ ਰੱਖ, ਤੇਰੀ ਲੀਲਾ। ਆਨੰਦ ਵੇਖਿਓ ਜੇ, ਮਨ ਬਿਰਤੀ ਬਣਾਓ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਕਹਿ ਤਾਂ ਨਾਨਕ ਹਉਮੈ ਕਹਿ ਨਾ ਕੋਈ। ਕਹਿੰਦਾ ਇਸ ਰਸਤਾ 'ਚ ਪਹੁੰਚਾ ਫਿਰ ਮੇਰ ਤੇਰ ਦੀ ਗੱਲ ਖਤਮ ਹੋ ਜਾਂਦੀ, ਊਂ ਨਹੀਂ ਕਹਿੰਦਾ ਕੋਈ ਮੇਰ ਤੇਰ ਵਾਲੀ ਗੱਲ। ਫਿਰ ਅੱਗੇ ਜਾ ਕੇ ਹੋਰ ਗੱਲ ਕਹਿ ਦਿੱਤੀ, ਕਹਿੰਦੇ ਆਖਣ ਵੇਖਣ ਸਭ ਸਾਹਿਬ ਤੇ ਹੋਏ। ਉਹ ਕਹਿ ਰਿਹਾ ਜੇ ਸੰਤੋਖੀ, ਜਿਹਦੇ ਅੰਦਰ ਬਸੰਤ ਦੀ ਰੁੱਤ ਆ ਗਈ, ਜਿਹਦੇ ਅੰਦਰ ਖੇੜਾ ਹੋ ਗਿਆ, ਉਹ ਕਹਿ ਰਿਹਾ ਕੀ ਕਹਿ ਰਿਹਾ? ਕਹਿੰਦਾ ਆਖਣ ਵੇਖਣ ਸਭ ਸਾਹਿਬ ਤੇ ਹੋਏ। ਉਹ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣੋ, ਆਖਣ ਤੇ ਵੇਖਣ, ਕਹਿੰਦਾ ਜਿਹੜਾ ਮੇਰੀ ਤਾਕਤ ਵੇਖਣ ਦੀ ਹੈ ਨਾ ਸੰਸਾਰ ਨੂੰ, ਤੇ ਜਿਹੜੀ ਮੇਰੀ ਤਾਕਤ ਸੰਸਾਰ ਨੂੰ ਬੋਲਣ ਦੀ ਆ, ਕਹਿਣ ਦੀ ਆ ਕੁਛ, ਉਹ ਅੱਗੋਂ ਗੁਰਸਿੱਖ ਪਿਆਰਾ ਕਹਿੰਦਾ ਇਹ ਆਖਣ ਵੇਖਣ ਦੀ ਤਾਕਤ ਮੇਰੀ ਨਹੀਂ, ਆਖਣ ਵੇਖਣ ਦੀ ਤਾਕਤ ਵੀ ਪਰਮਾਤਮਾ ਤੋਂ ਪੈਦਾ ਹੋਣ ਰਹੀ ਹੈ। ਮੇਰੀ ਆਖਣ ਵੇਖਣ ਦੀ ਤਾਕਤ ਪਰਮਾਤਮਾ ਦੀ ਬਖਸ਼ੀ ਹੋਈ ਆ। ਸੱਚ ਜੇ ਗੁਰੂ ਪਿਆਰਿਓ, ਇਹਨਾਂ ਅੱਖਾਂ ਨਾਲ ਆਪਾਂ ਵੇਖਣ ਜੋਗੇ ਹੋਏ ਹਾਂ ਨਾ, ਇਹ ਪਰਮਾਤਮਾ ਦੀ ਤਾਕਤ ਆ, ਵੇਖਣ ਰਹੇ ਹਾਂ। ਅੱਖਾਂ ਦੀ ਤਾਕਤ ਹੁੰਦੀ ਆ ਵੇਖਣ ਦੀ, ਅੱਖਾਂ ਦੀ ਤਾਕਤ ਹੁੰਦੀ ਆ ਵੇਖਣ ਦੀ, ਪਰ ਇੱਕ ਗੱਲ ਪੱਲੇ ਬੰਨਿਓ, ਬੰਦਾ ਮਰ ਜਾਵੇ, ਉਹਦੀਆਂ ਅੱਖਾਂ ਕਿਸੇ ਹੋਰ ਦੇ ਅੰਦਰ ਫਿੱਟ ਕਰਦੀ ਤੇ ਵੇਖਦੀਆਂ ਨੇ, ਪਰ ਬੰਦਾ ਮਰ ਜਾਵੇ, ਅੱਖਾਂ ਖੁੱਲੀਆਂ ਹੋਣ ਤੇ ਆਪਾਂ ਸਾਹਮਣੇ ਖਲੋ ਕੇ ਆਵਾਜ਼ਾਂ ਮਾਰਦੇ, ਸ਼ਿੰਗਾਰਿਆ, ਪਛਾਣਦਾ ਨਹੀਂ, ਉਹ ਮਰ ਚੁੱਕਾ ਹੈ। ਅੱਖਾਂ ਦੀ ਤਾਕਤ ਵੇਖਣ ਦੀ ਹੈਗੀ ਹੈ, ਪਰ ਅੱਖਾਂ ਦੇ ਜ਼ਰੀਏ ਵੇਖਣ ਦੀ ਤਾਕਤ ਪਿੱਛੋਂ ਖਤਮ ਹੋ ਗਈ ਹੈ। ਸੱਚ ਆ, ਹੁਣ ਬੋਲਣਾ ਜ਼ਬਾਨ ਦੇ ਅੰਦਰ ਹੀ ਹੈ, ਉਹੀ ਬੋਲਣ ਡਿਆ, ਰੌਲਾ ਪਾਉਣ ਡਿਆ ਸੀ, ਜ਼ਬਾਨ ਤੇ ਕੋਲ ਹੀ, ਹੁਣ ਵੀ ਤੇ ਅੰਦਰ ਹੀ ਹੈ, ਤੇ ਬੰਦਾ ਮਰ ਗਿਆ, ਕੀ ਕਹਿੰਦੇ ਆ? ਮਾਂ ਬਾਪ ਭੈਣ ਭਰਾ ਸ ਕਿਸਮਤ ਦੀ ਆਵਾਜ਼ ਮਾਰਦੇ ਆ, ਉਹ ਸ਼ਿੰਗਾਰਿਆ, ਬੋਲਦੇ ਸਹੀ ਕੁਛ, ਬੋਲੇ ਕਿੱਥੋਂ ਹੁਣ, ਕਿਉਂਕਿ ਬੋਲਣ ਵਾਲੀ ਤਾਕਤ ਨਹੀਂ ਅੰਦਰ। ਸੋ ਇਹਦਾ ਮਤਲਬ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਪਏ ਨੇ ਕਿ ਹੇ ਪ੍ਰਾਣੀ, ਅੱਖ ਨ ਵੇਖਣ ਸਭ ਸਾਹਿਬ ਤੇ ਹੋਏ। ਕਹਿੰਦੇ ਆਖਣਾ ਵੇਖਣਾ ਵੀ ਪਰਮਾਤਮਾ ਦੀ ਤਾਕਤ ਆ, ਕਹਿੰਦੇ ਉਹ ਤੋਂ ਬਗੈਰ ਕੋਈ ਆਖਣ ਜੋਗਾ ਨਹੀਂ, ਕੋਈ ਕਿਸੇ ਨੂੰ ਵੇਖਣ ਜੋਗਾ ਨਹੀਂ। ਇਹ ਸਭ ਮਾਲਕ ਦੀਆਂ ਰਹਿਮਤਾਂ ਨੇ, ਅਕਾਲ ਪੁਰਖ ਦੀਆਂ ਰਹਿਮਤਾਂ ਨੇ, ਉਹਦੀਆਂ ਬਖਸ਼ਿਸ਼ਾਂ ਨੇ, ਉਹ ਤੋਂ ਬਗੈਰ ਕਿਸੇ ਕੋਲ ਤਾਕਤ ਨਹੀਂ ਹੈ। ਇਹਦਾ ਮਤਲਬ ਕੀ ਹੈ? ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਹੇ ਮਨਾ, ਭਾਣੇ ਚ ਰਹਿ, ਭਾਣੇ ਚ ਰਹਿ, ਭਾਣੇ ਚ ਰਹਿ, ਉਹ ਅਕਾਲ ਪੁਰਖ ਪਰਮਾਤਮਾ ਕਿਰਪਾ ਕਰ, ਤੂੰ ਦੇ ਦੁੱਖ ਤੇ ਤੂੰ ਦੇ ਸੁੱਖ, ਇਹ ਤੇਰੀ ਵਡਿਆਈ ਆ। ਕਿਉਂਕਿ ਮਨ ਮੂਰਖ ਕਾਹੇ ਬਿਲ ਲਾਈਏ, ਪੂਰਵ ਲਿਖਿਕਾ ਲਿਖਿਆ ਪਈਏ। ਕਹਿੰਦੇ ਮਨਾ ਮੂਰਖਾ ਕਿਉਂ ਰੋਣਾ, ਕਿਉਂ ਕਰਨਾਉਣਾ, ਜੋ ਪਿਛਲਿਆਂ ਜਨਮਾਂ ਦੇ ਤੂੰ ਚੰਗੇ ਮਾੜੇ ਕਰਮ ਕੀਤੇ, ਉਹਨਾਂ ਦਾ ਫਲ ਤੈਨੂੰ ਮਿਲਣ ਡਿਆ, ਤੂੰ ਤੇ ਭੋਗਣਾ ਤੇ ਪੈਣਾ ਹੀ ਆ ਬਈ, ਹੈ ਤੇ ਕਿਉਂ ਖਿੱਚਣ ਡਿਆ, ਕਿਉਂ ਰੌਲਾ ਪਾਉਣ ਡਿਆ, ਕਿਉਂ ਕਲਪਦਾ ਆ? ਕਹਿੰਦੇ ਭਾਈ ਮਨ ਬਿਰਤੀ ਬਣਾ। ਕੈਸੀ ਮਨ ਬਿਰਤੀ ਬਣਾ? ਕਿ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬਹਿੰਦਾ ਆ, ਗੁਰਬਾਣੀ ਪੜ੍ਹਦਾ ਆ, ਤੇ ਗੁਰਬਾਣੀ ਪੜ੍ਹਨ ਲੱਗਿਆ ਤੈਨੂੰ ਗੁਰਬਾਣੀ ਦੀ ਸੋਝੀ ਤਾਂ ਆਉਣੀ ਆ ਜੇ ਤੂੰ ਆਪਣਾ ਨਾਤਾ ਕੇਵਲ ਤਾਂ ਕੇਵਲ ਗੁਰੂ ਨਾਲ ਜੋੜ ਲਵੇਂ। ਹੁੰਦਾ ਕੀ ਹੈ, ਆਪ ਜੀ ਦੇ ਵਿੱਚੋਂ ਕਈ ਸੱਜਣ ਕਹਿਣਗੇ ਪਾਠ ਤੇ ਕਰੀਦੇ ਆ, ਬਾਣੀ ਦੀ ਸੋਝੀ ਨਹੀਂ ਆਉਂਦੀ, ਸਮਝ ਨਹੀਂ ਲੱਗਦੀ। ਕਾਰਨ ਕੀ ਹੈ ਕਿ ਤੁਹਾਡਾ ਨਾਤਾ ਗੁਰੂ ਨਾਲ ਨਹੀਂ ਸੀ, ਤੁਹਾਡਾ ਨਾਤਾ ਕਿਸੇ ਝੂਠੀ ਮੰਗ ਨਾਲ ਸੀ। ਉਹ ਝੂਠੀ ਮੰਗ ਨਾਲ ਹੋਰ ਕਰਕੇ ਗੁਰੂ ਨਾਲ ਨਾਤਾ ਜੁੜਿਆ ਹੀ ਨਹੀਂ, ਹੈ ਨਾ? ਇਸ ਕਰਕੇ ਗੁਰੂ ਦੀ ਸੋਝੀ ਆਈ ਕੋਈ ਨਹੀਂ। ਗੁਰੂ ਦੀ ਸੋਝੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲਿਆ। ਦੇਖੋ ਕਬੀਰ ਜੀ ਕਹਿੰਦੇ ਆ, ਕਹਿੰਦੇ ਨਾ ਵੀ ਗੁਰੂ ਨਾਲ ਜੁੜਨ ਦਾ ਨੁਕਤਾ ਕੀ ਹੈ? ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋਭਤੇ, ਕਿਆ ਲੱਗੇ ਮੇਰਾ ਧਿਆਨ ਨਾ ਪੜਿਆ ਕਰੂ। ਕੀ ਕਹਿੰਦੇ ਆ? ਪਹਿਲਾਂ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਨਾ ਮੇਰੇ ਕੋਲ ਮੇਰਾ ਕੁਝ ਨਹੀਂ ਹੈਗਾ, ਜੋ ਕੁਛ ਹੈ ਸੋ ਤੇਰਾ। ਕਹਿੰਦਾ ਅਗਰ ਮੇਰੇ ਕੋਲ ਕੁਝ ਹੈ ਵੀ ਨਾ ਤੇ ਉਹ ਤੇਰਾ ਆ, ਮੇਰਾ ਨਹੀਂ ਹੈ। ਜੇ ਅਗਰ ਮੇਰੇ ਕੋਲ ਕੁਝ ਹੈ ਵੀ ਨਾ ਉਹ ਤੇਰਾ ਆ, ਕਿੱਦਾਂ? ਕਹਿੰਦੇ ਜੇ ਤੂੰ ਸਰੀਰ ਬਖਸ਼ਿਆ ਤੇ ਤੇਰਾ ਆ, ਮੇਰਾ ਨਹੀਂ ਹੈ। ਇਸ ਸਰੀਰ ਦੇ ਜ਼ਰੀਏ ਸੰਸਾਰ ਨੂੰ ਵੇਖਣ ਦੀਆਂ ਅੱਖਾਂ ਬਖਸ਼ਿਸ਼ ਕੀਤੀਆਂ ਪਰਮਾਤਮਾ, ਤੇਰੀਆਂ ਨੇ, ਮੇਰੀਆਂ ਨਹੀਂ ਹੈ। ਇਸ ਸਰੀਰ ਨੂੰ ਸਵਾਰਨ ਲਈ, ਇਸ ਸਰੀਰ ਨੂੰ ਸਾਂਭਣ ਲਈ ਜੇ ਤੂੰ ਹੱਥ ਲਾਇਆ ਨਾ, ਜਿਨ੍ਹਾਂ ਦਾ ਮੈਂ ਰੋਟੀ ਪਾਣੀ ਖਾਂਦਾ, ਪਰਮਾਤਮਾ ਤੇਰੀ ਬਖਸ਼ਿਸ਼ ਆ, ਇਹ ਤੇਰੇ ਆ, ਇਹ ਤੇਰੀ ਰਹਿਮਤ ਆ। ਜੇ ਮੈਂ ਇਸ ਸੰਸਾਰ ਤੇ ਤੁਰਿਆ ਫਿਰਦਾ, ਇੱਕ ਥਾਂ ਤੋਂ ਜਾ ਕੇ ਦੂਜੀ ਥਾਂ ਤੇ ਮੈਂ ਤੇਰਾ ਸਤਸੰਗ ਸੁਣ ਚਲਿਆ ਜਾਂਦਾ, ਇਹ ਅਕਾਲ ਪੁਰਖ ਲੱਤਾਂ ਤੇਰੀ ਬਖਸ਼ਿਸ਼ ਆ, ਮੇਰੀ ਕਿੱਥੋਂ ਆ ਗਈ, ਇਹ ਤੇਰੀ ਰਹਿਮਤ ਆ, ਤੀਆਂ ਲਾਈਆਂ, ਹੈ। ਸੋ ਗੁਰੂ ਜੀ ਕਹਿੰਦੇ, ਕਹਿੰਦੇ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਅਗਰ ਮੇਰੇ ਕੋਲ ਕੁਛ ਹੈਗਾ ਵੀ ਹੈ ਤੇਰਾ ਆ, ਪਰ ਅੱਗੇ ਕਹਿੰਦੇ ਤੇਰਾ ਤੁਝ ਕੋ ਸੌਂਪਤੇ। ਕਹਿੰਦੇ ਜੇ ਮੇਰੇ ਕੋਲ ਕੁਝ ਹੈਗਾ ਤੇਰਾ ਹੀ ਹੈ, ਪਰ ਕਹਿੰਦੇ ਪਰਮਾਤਮਾ ਮੈਂ ਤੇਰਾ ਹੀ ਤੈਨੂੰ ਅਰਪਿਤ ਕਰਨ ਡਿਆ, ਤੇਰਾ ਤੈਨੂੰ ਸੌਂਪਦਾ। ਕਹਿੰਦਾ ਭਾਵ ਇਸ਼ਾਰਾ ਕਰਦੇ ਕਬੀਰ ਜੀ ਵੀ ਹੇ ਅਕਾਲ ਪੁਰਖ, ਮੈਂ ਤੈਨੂੰ ਆਪਣੇ ਕੋਲੋਂ ਕੁਝ ਦੇਣ ਜੋਗਾ ਨਹੀਂ, ਜੇ ਮੈਂ ਦੇ ਵੀ ਕੁਝ ਰਿਹਾ ਤਾਂ ਤੇਰਾ ਹੀ ਤੈਨੂੰ ਦੇ ਰਿਹਾ, ਮੈਂ ਆਪਣਾ ਨਹੀਂ ਦੇ ਰਿਹਾ। ਇਹ ਨਹੀਂ ਕਿ ਮੈਂ ਕੋਈ ਚੀਜ਼ ਤੈਨੂੰ ਆਪਣੀ ਦੇ ਰਿਹਾ, ਤੇਰਾ ਤੁਝ ਕੋ ਸੌਂਪਦੇ। ਦੱਸੋ ਤੇਰੀ ਚੀਜ਼ ਤੇਰੇ ਅੱਗੇ ਸੌਂਪ ਦਿੱਤੀ, ਮੈਂ ਤੇਰੇ ਅੱਗੇ ਰੱਖ ਦਿੱਤੀ। ਇਹਦਾ ਮਤਲਬ ਕਿ ਮਨ ਤਨ ਧਨ ਜੇ ਤੂੰ ਕੁਝ ਮੈਨੂੰ ਬਖਸ਼ਿਆ ਵੀ ਹੈ ਤੇ ਮੇਰਾ ਤਾਂ ਸੀਗਾ ਹੀ ਨਹੀਂ, ਤੇਰਾ ਹੀ ਸੀ, ਤੇ ਜੇ ਮੈਂ ਇੱਥੋਂ ਤੈਨੂੰ ਕੁਝ ਦਿੱਤਾ ਨਾ ਤੂੰ ਵੀ ਤੇਰਾ ਹੀ ਦਿੱਤਾ। ਦੱਸੋ ਤੇਰਾ ਤੁਝ ਕੋ ਸੌਂਪ ਦੇ, ਤੇ ਅਸੀਂ 10-20-50 ਰੁਪਏ ਦੇ ਕੇ ਤੇ ਨਾਂ ਲਿਖਾਉਣਾ ਚਾਹੁੰਦੇ ਹਾਂ। ਸਾਡੇ ਮਨ ਬਿਰਤੀ ਚ ਕੀ ਹੁੰਦਾ? ਕਈ ਸੱਜਣ ਹੋਣਗੇ ਕਹਿੰਦਾ ਕੀ ਫਾਇਦਾ 1,000 ਰੁਪਇਆ ਦੇਣ ਦਾ ਜੇ ਨਾ ਹੀ ਨਹੀਂ ਲਿਆ, ਤੇ ਜੇ ਨਾ ਹੀ ਨਹੀਂ ਲਿਆ ਤੇ ਫਾਇਦਾ ਕੀ ਪੈਸੇ ਦੇਣ ਦਾ? ਹੈ ਕਿਸੇ ਸੱਜਣ ਨੇ ਕਿਤੇ ਕਹਿਤਾ 1,000 ਰੁਪਇਆ ਗੁਪਤ ਦਾਨ, ਤੂੰ ਜਾ ਕੇ ਉਹਨੂੰ ਕਹਿੰਦਾ ਕਹਿੰਦਾ ਭਾਈ ਸਾਹਿਬ ਕਿਹੜਾ ਗੁਪਤ ਦਾਨ, ਤਾਂ 1,000 ਰੁਪਇਆ ਤਾਂ ਮੈਂ ਫੜਾ ਕੇ ਗਿਆ ਸੀ ਤੇ ਤੁਸੀਂ ਕਹਿਤਾ ਗੁਪਤ ਦਾਨ। ਉਹ ਕਹਿੰਦਾ ਭਾਜੀ ਮੈਂ ਨਾ ਤੁਹਾਡਾ ਨਾਂ ਭੁੱਲ ਗਿਆ, ਤੁਸੀਂ ਬੋਲ ਕੇ ਚਲੇ ਗਏ, ਮੈਂ ਭੁੱਲ ਗਿਆ, ਮੈਨੂੰ ਨਾਂ ਚੇਤਾ ਨਹੀਂ ਆਇਆ, ਫਿਰ ਮੈਂ ਗੁਪਤ ਦਾਨ ਹੀ ਕਹਿ ਦਿੱਤਾ। ਤੁਹਾਡਾ ਹੀ ਹੈ, ਕੋਈ ਨਹੀਂ ਜਾਣਦਾ ਹੀ ਹੈ ਗੁਰੂ ਜੀ? ਤਾਂ ਕਿਉਂਕਿ ਕਹਿੰਦਾ ਕਹਿੰਦਾ ਫਿਰ ਗੁਰੂ ਜੀ ਜਾਣਦੇ ਹੀ ਆ, ਤੇਰੇ ਕੋਲ ਪਏ ਤਾਂ ਵੀ ਜਾਣਦੇ, ਮੇਰੇ ਕੋਲ ਪਏ ਤਾਂ ਵੀ ਜਾਣਦੇ, 1,000 ਰੁਪਇਆ ਵਾਪਸ ਕਰਦੇ। ਫਿਰ ਨਹੀਂ ਸੱਜ ਜੇ ਵੇਖਿਆ ਅਸੀਂ, ਕਹਿੰਦਾ ਫਿਰ 1,000 ਰੁਪਇਆ ਵਾਪਸ ਕਰਦੇ, ਫਿਰ ਜਾਣਦੇ ਹੀ ਹੈ ਗੁਰੂ ਜੀ ਤੇ। ਉਹ ਨਹੀਂ, ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਕਬੀਰ ਜੀ ਨੇ ਕਿੱਡੀ ਸੋਹਣੀ ਗੱਲ ਕਹਿਤੀ, ਤੇਰਾ ਤੁਝ ਕੋ ਸੌਂਪ ਤੇ, ਕਹਿੰਦਾ ਮੈਂ ਤੇਰਾ ਹੀ ਤੈਨੂੰ ਸੌਂਪਿਆ। ਸੱਚ ਜੇ ਅੱਜ ਅਸੀਂ ਅਗਰ ਗੋਲਕ ਵਿੱਚ 10 ਰੁਪਏ ਵੀ ਪਾਉਣ ਜੋਗੇ ਹੋਏ ਨਾ, ਤਾਂ ਉਹਦੀ ਰਹਿਮਤ ਹੈ, ਇਹ ਉਹਦੀ ਕਿਰਪਾ, ਆਪਾਂ ਪਾਉਣ ਜੋਗੇ ਨਹੀਂ ਸੀ, ਇਹ ਉਹਦੀ ਰਹਿਮਤ ਆ, ਉਹਦੀ ਕਿਰਪਾ। ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਉਹਦੀ ਰਹਿਮਤ ਬੜੀ ਹੈ, ਉਹਦੀ ਕਿਰਪਾ ਬੜੀ ਹੈ, ਪਰ ਸਿਰਫ ਸਮਝਣੀ ਬਣੀ ਆ। ਫਿਰ ਕੀ ਕਹਿਣ ਲੱਗੇ? ਕਹਿੰਦੇ ਕਿਆ ਲੱਗੇ ਮੇਰਾ ਦੱਸੋ? ਕਹਿੰਦੇ ਜੇ ਮੈਂ ਤੇਰੇ ਅੱਗੇ ਕੁਝ ਰੱਖ ਵੀ ਦਿੱਤਾ ਤਾਂ ਤੇਰਾ ਤੇਰੇ ਅੱਗੇ ਰੱਖਿਆ? ਕਹਿੰਦਾ ਇਹਦੇ ਚ ਮੇਰਾ ਕੁਛ ਨਹੀਂ ਲੱਗਿਆ। ਦੇਖੋ ਕਿੱਡੀ ਵੱਡੀ ਗੱਲ ਕਬੀਰ ਜੀ ਨੇ ਕਹੀ, ਕਹਿੰਦੇ ਮੇਰਾ ਕੁਛ ਨਹੀਂ ਲੱਗਾ ਇਹਦੇ ਚ। ਕਿਆ ਲੱਗੇ ਮੇਰਾ? ਕਹਿੰਦਾ ਮੇਰਾ ਕੁਛ ਨਹੀਂ ਲੱਗਿਆ ਇਹਦੇ ਚ, ਜੋ ਮੈਂ ਤੈਨੂੰ ਦਿੱਤਾ ਨਾ ਤੇਰਾ ਤੇਰੇ ਅੱਗੇ ਰੱਖਿਆ। ਠੀਕ ਆ, ਇਹਦਾ ਮਤਲਬ ਕਬੀਰ ਜੀ ਕਹਿੰਦੇ ਵੀ ਜੇ ਇਹ ਮੇਰਾ ਮਨ ਵੀ ਆ ਨਾ, ਤੇ ਮੇਰਾ ਮਨ ਵੀ ਮੇਰਾ ਨਹੀਂ ਹੈ, ਮਨ ਵੀ ਤੇਰਾ ਆ। ਜੇ ਮੈਂ ਮਨ ਵੀ ਤੇਰੇ ਚਰਨਾਂ ਅਰਪਿਤ ਕੀਤਾ ਨਾ, ਤੇਰੀ ਸ਼ਬਦ ਨਾਲ ਜੁੜਨ ਜੋਗਾ ਕੀਤਾ, ਤੇ ਪਰਮਾਤਮਾ ਇਹ ਤੁਸੀਂ ਕਿਰਪਾ ਕੀਤੀ ਆ, ਮੈਂ ਇਹਨੇ ਜੋਗਾ ਨਹੀਂ। ਤੇ ਆਪਾਂ ਕੀ ਕਹਿ ਦਿੰਦੇ ਕਿਸੇ ਵੇਲੇ, ਭਾਈ ਸਾਹਿਬ ਮੈਂ ਬੜੀ ਮਿਹਨਤ ਕੀਤੀ ਹੈ, ਤੇ ਬਾਣੀ ਚ ਲਿਖਿਆ ਗੁਰੂ ਜੀ ਨੇ ਕਹਿੰਦੇ ਕਮਾਈ ਨਾਲ ਗੱਲ ਨਹੀਂ ਬਣਦੀ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਕਾਲਾ ਘਾਲਾ ਘਾ ਕੇ ਰੱਬ ਨਹੀਂ ਲੱਭਦਾ। ਠੀਕ ਆ, ਵਿਚਾਰ ਕਰਨੀ ਹੈ, ਸਿਰਫ ਸਮਝਣਾ ਹੈ, ਸੇਵਾ ਕਰਕੇ ਰੱਬ ਨਹੀਂ ਲੱਭ ਜਾਂਦਾ। ਜੇਕਰ ਮੈਂ ਸੇਵਾ ਬੜੀ ਕੀਤੀ ਤਾਂ ਉੱਥੇ ਮੈਂ ਤੇ ਮਰੀ ਨਹੀਂ, ਕਹਿੰਦਾ ਮੈਂ ਸੇਵਾ ਬੜੀ ਕੀਤੀ। ਕਹਿੰਦਾ ਮਿਲਿਓ ਆਏ ਅਚਿੰਤਾ, ਕਹਿੰਦਾ ਆਪਣਾ ਕੰਮ ਕਰੀ ਜਾ, ਜਿੱਦਣ ਉਹਨੇ ਮਿਲਣਾ ਉਹਨੇ ਅਚਾਨਕ ਹੀ ਮਿਲਣਾ, ਉਹਦਾ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਮਿਲਣਾ ਉਹਨੇ, ਉਹ ਟਾਈਮ ਫਿਕਸ ਨਹੀਂ ਹੈ ਵੀ ਇੰਨੇ ਸਵਾਸ ਜਾਂ ਇੰਨੇ ਸਾਲ ਉਮਰ ਹੋ ਜਾਊਗੀ ਜਾਂ ਇੰਨੇ ਪਾਠ ਕਰਨਾ ਜਾਂ ਇੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਸਾਹਮਣੇ ਆਜੂਗਾ, ਕੁਛ ਨਹੀਂ ਹੈ, ਕੋਈ ਗਿਣਤੀ ਮਿਣਤੀ ਨਹੀਂ ਹੈ। ਠੀਕ ਹੈ ਬਈ, ਉਹਨੇ ਜਦੋਂ ਆਉਣਾ ਕੋਈ ਪਤਾ ਨਹੀਂ, ਭਾਵੇਂ ਜਿੱਦਣ ਤੇਰੀ ਮਨ ਬਿਰਤੀ ਟਿਕੀ। ਬਾਣੀ ਚ ਲਿਖਿਆ ਇੱਕ ਸਵਾਸ ਚਾਹੀਦਾ ਮਨ ਬਿਰਤੀ ਟਿਕਾਉਣ ਦਾ, ਅਗਲੇ ਸਵਾਸ ਚ ਰੱਬ ਸਾਹਮਣੇ, ਇੱਕ ਸਵਾਸ ਉਹ ਔਖਾ ਹੈ। ਕਿੱਥੇ ਲਿਖਿਆ? ਬਾਣੀ ਚ ਲਿਖਿਆ ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਤਰਦੀਆ। ਏਕ ਨਿਮਖ, ਨਿਮਕੇ ਨੂੰ ਕਹਿੰਦੇ, ਅੱਖ ਦੇ ਝਮੱਕੇ ਨੂੰ। ਕਹਿੰਦਾ ਕੋਈ ਪ੍ਰਾਣੀ ਇੱਕ ਅੱਖ ਦੇ ਝਮੱਕੇ ਦੇ ਬਰਾਬਰ ਆਪਣੀ ਜ਼ਿੰਦਗੀ ਸ਼ਬਦ ਜੁੜ ਕੇ ਜ਼ਿੰਦਗੀ ਜੀ ਗਿਆ, ਔਖੀ ਹੈ। ਬੰਦਾ ਸ਼ਬਦ ਜੁੜ ਕੇ ਜ਼ਿੰਦਗੀ ਨਹੀਂ ਜਿੰਦਾ, ਬੰਦਾ ਬੋਲਣ ਸ਼ਬਦ ਦਿਆ, ਕਰਨ ਸਿਮਰਨ ਦਿਆ, ਤੇ ਜੁੜਿਆ ਕਿਹਦੇ ਨਾਲ ਹੈ? ਜੱਗ ਨਾਲ। ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਰਥੀਆ। ਕਹਿੰਦੇ ਕਰੋੜਾ ਦਿਨ ਵਾਂਗਣਾ, ਲਾਖ ਲਿਖਿਆ, ਲੱਖ ਨਹੀਂ ਲਿਖਿਆ, ਆਪਾਂ ਪੋਥੀਆਂ ਚ ਵਿਖਿਆਣ ਲੱਖ ਕਰ ਦਿੰਦੇ, ਤੇ ਲਾਖ ਆ। ਲੱਖ ਪਤਾ ਕਿਹਨੂੰ ਕਹਿੰਦੇ? ਉਹ ਜਿਹੜੀ ਪਾਰਸਲ ਤੇ ਆਪਾਂ ਸੀਲ ਕਰਦੇ, ਲਾਖ ਕਹਿੰਦੇ ਉਹਨੂੰ। ਤੇ ਗੁਰੂ ਜੀ ਕਹਿੰਦੇ ਕਿ ਇੱਕ ਜ਼ਿੰਦਗੀ ਦੇ ਅੰਦਰ ਇੱਕ ਸਵਾਸ, ਇੱਕ ਪਲਕ ਦੇ ਬਰਾਬਰ ਅੱਗੇ ਸਿਮਰਨ ਜ਼ਿੰਦਗੀ ਮਨ ਜੋੜ ਕੇ ਜੀ ਗਿਆ, ਤੇ ਕਰੋੜਾ ਦਿਨ ਵਾਂਗਣਾ, ਪਰਮਾਤਮਾ ਲਾਖ ਦੀ ਨਿਆਈ ਚਿਪਕ ਜਾਊਗਾ, ਦੁਬਾਰਾ ਟੁੱਟੂਗਾ ਨਹੀਂ, ਲਾਖ ਸਦਾ ਥਰਥੀਆ। ਦੱਸੋ ਫਿਰ ਬਾਣੀ ਚ ਲਿਖਿਆ ਇੱਕ ਪਲਕ ਚ, ਇੱਕ ਸਵਾਸ ਚ ਰੱਬ ਵਸ ਚ ਆ ਗਿਆ, ਤੇ ਗੁਰੂ ਜੀ ਨੇ ਲਿਖਤਾ ਸਖੀ ਵਸ ਆਇਆ, ਫਿਰ ਛੋੜ ਨਾ ਜਾਈ ਅਰੀਤ ਭਲੀ ਭਗਵੰਤ ਦੇ। ਕਹਿੰਦੇ ਕਰੀ ਵਸ ਚ ਆ ਜਾਏ, ਮੁੜ ਕੇ ਛੱਡ ਕੇ ਨਹੀਂ ਜਾਂਦਾ, ਵਸ ਚ ਆਉਂਦਾ ਨਹੀਂ ਹੈ, ਵਸ ਚ ਇੱਕ ਸਵਾਸ ਚ ਆਉਣਾ ਹੈ, ਉਹ ਸਵਾਸ ਲੱਭਦਿਆਂ ਲੱਭਦਿਆਂ ਜ਼ਿੰਦਗੀਆਂ ਲੰਘ ਜਾਂਦੀਆਂ। ਸੋ ਉਸ ਸਵਾਸ ਦੀ ਭਾਲ ਕਰਨੀ, ਉਹ ਸਿਮਰਨ ਨਾਲ ਹੋਣੀ ਹੈ, ਮਨ ਬਿਰਤੀ ਨਾਲ ਹੋਣੀ ਹੈ। ਸੋ ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਉਹ ਸਮਾਂ ਹੋ ਗਿਆ। ਸੁਗੁਰੂ ਰੂਪ ਪਿਆਰੀ ਸਤ ਸੰਗਤ ਜਾਓ, ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।